ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਬੀਤ ਚੁੱਕੇ ਵਕਤ ਨੂੰ ਅੱਜ ਅਲਵਿਦਾ ਆਪਾਂ ਕਹਿ ਰਹੇ ਹਾਂ ਤੇ ਸਮੇਂ ਦੀ ਵੰਡ ਮੁਤਾਬਕ ਆਉਣ ਵਾਲੇ ਵਕਤ ਨੂੰ ਜੀ ਆਇਆ ਔਰ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਨੰਦ ਔਰ ਪ੍ਰਸੰਨਤਾ ਦੀ ਦੁਆ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ। ਆਓ ਅੱਜ ਦੀ ਇਸ ਵਿਚਾਰ ਦਾ ਵਿਸ਼ਾ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਸਮਾਂ ਕੀ ਹੈ, ਸਮੇਂ ਦੀ ਸਫਲਤਾ ਕੀ ਹੈ ਤੇ ਅਜਾਈਂ ਵਕਤ ਕੀ ਹੈ, ਇਸ ਨੂੰ ਆਪਾਂ ਬਖਸ਼ੇ ਕੋਈ ਸਮੇਂ ਵਿੱਚ ਰਹਿ ਕੇ ਵਿਚਾਰ ਸਕੀਏ। ਆਪ ਜੀ ਇਕਾਗਰਤਾ ਦੀ ਦਾਤ ਬਖਸ਼ਣਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਇੱਕ ਮੁਲਕ ਵਿੱਚ ਤਕਰੀਬਨ 31 ਦਸੰਬਰ ਦੀ ਰਾਤ ਨੂੰ ਲੋਕ ਆਪਣੀ ਰੁਚੀ ਮੁਤਾਬਕ ਬਤੀਤ ਕਰਦੇ। ਕਿਸੇ ਦੇ ਅੰਦਰ ਦੀ ਰੁਚੀ ਜੇ ਸੁਰਤ ਨਿਵਾਰਨ ਨੂੰ ਹੈ ਤੇ ਉਹ ਇਸ ਰਾਤ ਨੂੰ, ਇਸ ਵਕਤ ਨੂੰ ਮੌਜ ਮਸਤੀ ਖਾਣ ਪੀਣ ਦੇ ਵਿੱਚ ਬਤੀਤ ਕਰ ਰਿਹਾ ਹੈ ਤੇ ਜਿਸ ਦੇ ਅੰਦਰ ਦੀ ਰੁਚੀ ਉਸਾਰੂ ਹੈ, ਪਰਮਾਤਮਾ ਵਾਲੇ ਪਾਸੇ ਝੁਕਾਅ ਹੈ, ਤੇ ਉਹ ਭੈ ਅਦਬ ਵਿੱਚ ਆ ਕੇ ਆਪਣੇ ਧਰਮ ਆਪਣੇ ਮਸਕ ਦੇ ਮੁਤਾਬਕ ਅਰਦਾਸ ਪ੍ਰਾਰਥਨਾ ਜੋਦੜੀ ਪ੍ਰੇਰ ਕਰਦਾ ਕਿ ਮੇਰਾ ਆਉਣ ਵਾਲਾ ਵਕਤ ਖੁਸ਼ਹਾਲੀ ਭਰਿਆ ਹੋਵੇ। ਪਰ ਮਨ ਚ ਖਿਆਲ ਆਇਆ ਕਿ ਸਤਿਗੁਰੂ ਜੀ ਨੇ ਗੁਰਸਿੱਖ ਤੇ ਇੰਨੀ ਕੁ ਕਿਰਪਾ ਕੀਤੀ ਹੈ, ਅਸੀਂ ਰੋਜ਼ ਸਮੇਂ ਦੀ ਕਦਰ ਕਰਨੇ ਹਾਂ ਤੇ ਰੋਜ਼ ਅਸੀਂ ਸਮੇਂ ਦੇ ਸੰਬੰਧ ਵਿੱਚ ਗੁਰੂ ਚਰਨਾਂ ਵਿੱਚ ਅਰਦਾਸ ਕਰਨੇ। ਜਦੋਂ ਸਵੇਰੇ ਅੰਮ੍ਰਿਤ ਵੇਲਾ ਹੁੰਦਾ ਤੇ ਗੁਰਸਿੱਖ ਨੇਮ ਅਨੁਸਾਰ ਗੁਰੂ ਜੀ ਦੇ ਬਖਸ਼ੇ ਕੋਈ ਨੇਮ ਨੂੰ ਉਹਨਾਂ ਦੇ ਤਰਸ ਨਾਲ ਨਿਭਾਉਂਦਾ, ਪਰ ਨਿਤ ਨੇਮ ਤੋਂ ਬਾਅਦ ਜਦੋਂ ਉਹ ਬਾਣੀ ਦੀ ਸ਼ੁੱਧਤਾ ਸੰਬੰਧੀ ਨੇਮ ਸੰਬੰਧੀ ਅਰਦਾਸ ਕਰਦਾ ਕਿ ਤੁਸੀਂ ਕਿਰਪਾ ਕਰਕੇ ਕਰਾਇਆ, ਤੇ ਉੱਥੇ ਇੱਕ ਨਾਲ ਸ਼ਬਦ ਜ਼ਰੂਰ ਕਹਿੰਦਾ ਕਿ ਤੁਹਾਡੀ ਕਿਰਪਾ ਨਾਲ ਚਾਰ ਪੈਰ ਰਾਤ ਸੁੱਖ ਦੀ ਬਤੀਤ ਹੋਈ, ਮਿਹਰ ਕਰਿਓ ਆਉਣ ਵਾਲਾ ਦਿਨ ਤੁਹਾਡੀ ਰਜ਼ਾ ਤੇ ਸੁੱਖ ਨਾਲ ਬਤੀਤ ਹੋ। ਦੇਖੋ ਅਸੀਂ ਰੋਜ਼ ਸਮੇਂ ਦੀ ਗੱਲ ਕਰਨੇ, ਉਸ ਤੋਂ ਬਾਅਦ ਜਦੋਂ ਰਾਤ ਪੈਂਦੀ ਸੋਦਰ ਰਾਜ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ, ਰਾਤ ਨੂੰ ਸੌਣ ਲੱਗੇ ਹਾਂ ਤੇ ਗੁਰਦੁਆਰਾ ਸਾਹਿਬਾਨ ਵਿੱਚ ਵੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਉਂਦਿਆਂ ਮਾਲਕ ਚਾਰ ਪੈਰ ਤੁਸੀਂ ਦਰਸ਼ਨ ਦੀਦਾਰੇ ਦੇ ਕੇ ਰਹਿਮਤਾਂ ਕੀਤੀਆਂ, ਸੁੱਖ ਨਾਲ ਚਾਰ ਪੈਰ ਦਿਨ ਨਿਕਲੇ, ਮਿਹਰ ਕਰਿਓ ਇਹ ਚਾਰ ਪੈਰ ਰਹਿਣ ਆਪਦੀ ਯਾਦ ਤੇ ਆਪਦੀ ਰਜ਼ਾ ਵਿੱਚ ਨਿਕਲੇ। ਕੇਵਲ ਸਾਲ ਬਾਅਦ ਨਹੀਂ ਆਪਾਂ, ਇਹ ਠੀਕ ਹੈ ਕਿ ਅਸੀਂ ਵਕਤ ਦੀ ਵੰਡ ਅਨੁਸਾਰ ਇਕੱਠੇ ਹੋਏ ਹਾਂ, ਪਰ ਇਹਨੂੰ ਆਪਾਂ ਪੋਜ਼ਿਟਿਵ ਉਸਾਰੂ ਲਿਜਾਣਾ ਨਾ ਕਿ ਤਰਕ ਵੱਲ। 31 ਦਸੰਬਰ ਤੇ 1 ਜਨਵਰੀ, ਇਹ ਜਿਹੜੀ ਇਹਨਾਂ ਦੀ ਸੰਧਿਆ ਹੈ, ਦੇਖੋ ਦੋਨੋਂ ਮਿਲ ਰਹੇ ਨੇ ਤੇ ਸੰਧਿਆ ਦਾ ਅਰਥ ਹੀ ਹੁੰਦਾ ਜਿੱਥੇ ਦਿਨ ਤੇ ਰਾਤ ਮਿਲਣ, ਉਸ ਵਕਤ ਨੂੰ ਸੰਧਿਆ ਕਿਹਾ ਜਾਂਦਾ। ਜਦੋਂ 31 ਤੇ 1 ਮਿਲ ਲੱਗੇ ਨੇ ਤੇ ਉਹਦੇ ਵਿੱਚੋਂ ਆਉਣ ਵਾਲੇ ਵਕਤ ਨੇ ਆਉਣਾ, ਤੇ ਜੇ ਇਹ ਸਮੇਂ ਦੀ ਸੰਧਿਆ ਨਾਲ ਸਿੱਖ ਦਾ ਅੰਦਰ ਗੁਰੂ ਨਾਲ ਸੰਧਿਆ ਬਣਾ ਲੈ ਤੇ ਪਿਆਰਿਓ ਉਹਦਾ ਸੰਧਿਆ ਦਾ ਸਮਾਂ ਸਫਲ ਹੋ ਜਾਂਦਾ। ਅਸੀਂ ਹਜ਼ੂਰ ਦੇ ਚਰਨਾਂ 'ਚ ਜਦੋਂ ਅਸੀਂ ਬਾਣੀ ਪੜ੍ਹਨੇ, ਤੇ ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਸੁਝਾਅ ਹੈ, ਮਰਜ਼ੀ ਆਪੋ ਆਪਣੀ, ਅਸੀਂ ਗੁਰਮਤ ਦੀ ਸ਼ਬਦਾਵਲੀ ਇਹਨੂੰ ਫਿਰਕਾ ਪ੍ਰਸਤੀ ਨਾ ਸਮਝਿਓ, ਤੇ ਗੁਰਮਤ ਨੇ ਜਿਹੜੀ ਸਮੇਂ ਦੀ ਵੰਡ ਕੀਤੀ ਹੈ, ਜੇ ਸਾਲ ਦੀ ਵੰਡ ਵੀ ਆਪਾਂ ਕਰਨੇ ਹਾਂ ਤੇ 12 ਮਾਹ ਦੇ ਵਿੱਚ ਜਦੋਂ ਚੇਤ ਸ਼ੁਰੂ ਹੁੰਦਾ, ਯਤਨ ਕਰੀਏ ਕਿਤੇ ਮਾਰਚ ਦੀ 15 ਤਰੀਕ ਦੇ ਨੇੜੇ ਆਪਾਂ ਇੰਨਾ ਵੱਡਾ ਦੀਵਾਨ ਕਰੀਏ ਇਹ ਸਮਝ ਪੈ ਜਾਏ ਕਿ ਅੱਜ ਗੁਰੂ ਗ੍ਰੰਥ ਸਾਹਿਬ ਵਿਚਲੇ 12 ਮਾਹ ਦੇ ਪਹਿਲੇ ਮਹੀਨੇ ਦੀ ਆਰੰਭਤਾ ਹੋਈ। ਤੇ ਦੇਖੋ ਅੱਜ ਖੁਸ਼ਹਾਲੀ ਮੰਗਣ ਅਸੀਂ ਆਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੋਈ ਕਿ ਸਮਾਂ ਸਭ ਤੋਂ ਛੋਟੀ ਇਕਾਈ ਸਮੇਂ ਦੀ ਕੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ। ਆ ਬਾਰਮੁਖੀ ਤੌਰ ਤੇ ਤਾਂ ਸਭ ਤੋਂ ਛੋਟੀ ਇਕਾਈ ਆਪਾਂ ਜੇ ਗਿਣਾਂਗੇ ਤੇ 1 ਸੈਕਿੰਡ ਕਹਾਂਗੇ, ਸੈਕਿੰਡ ਤੋਂ ਮਿੰਟ ਨੇ, ਮਿੰਟਾਂ ਤੋਂ ਘੰਟੇ ਨੇ, ਫਿਰ ਅੱਗੇ ਸਮੇਂ ਦਾ ਵਿਸਤਾਰ। ਪਰ ਰਾਤ ਨੂੰ ਸੌਣ ਲੱਗਿਆਂ ਆਪ ਜੀ ਦੇ ਗਿਆਤ ਲਈ ਕਿ ਗੁਰੂ ਨਾਨਕ ਸਾਹਿਬ ਨੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਸਾਡੇ ਅੱਖ ਦੇ 1 ਵਾਰੀ ਝਮਕਣ ਨੂੰ ਮੰਨਿਆ, ਜਿਹਨੂੰ ਅਸੀਂ ਨਿਮਕ ਕਹਿੰਦੇ, 1 ਫੋਰ ਕਿਹਾ ਜਾਂਦਾ, ਥੋੜ੍ਹਾ ਜਿਹਾ ਸਮਾਂ। ਉਸ 1 ਨਿਮਕ ਵਿੱਚੋਂ ਹੀ ਸਮੇਂ ਦਾ ਵਿਸਤਾਰ ਹੁੰਦਾ, ਉਸ 1 ਨਿਮਕ ਵਿੱਚੋਂ ਹੀ ਚਸੇ ਨਿਕਲਦੇ ਨੇ, ਵਿਸ਼ੇ ਨਿਕਲਦੇ ਨੇ, ਪਲ ਨਿਕਲਦੇ ਨੇ, ਘੜੀਆਂ ਨਿਕਲਦੀਆਂ ਨੇ, ਦਿਨ ਤੇ ਰਾਤ ਨਿਕਲਦੇ ਨੇ, ਤੇ ਦਿਨ ਰਾਤ ਦੇ ਸੁਮੇਲ ਨਾਲ ਮਹੀਨੇ ਥਿੱਤਾਂ ਨਿਕਲਦੀਆਂ ਨੇ, ਫਿਰ ਸਦੀਆਂ ਨਿਕਲਦੀਆਂ ਨੇ। ਸਮੇਂ ਦੀ ਸਭ ਤੋਂ ਛੋਟੀ ਇਕਾਈ ਅੱਖਾਂ ਦਾ 1 ਵਾਰੀ ਝਮਕਣਾ, ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ, ਦੇਖੋ ਇਹ ਸਮੇਂ ਦੀ ਵੰਡ ਹਜ਼ੂਰ ਨੇ ਕੀਤੀ। ਮੈਂ ਇਸ ਕਰਕੇ ਕਿਉਂਕਿ ਗੁਰਮਤਿ 'ਚ ਕੀ ਹੈ ਸਮੇਂ ਦੀ ਗੱਲ, ਹੁਣ ਕੀ ਹੈ ਵਿਸ਼ਾ ਤੇ ਕੀ ਹੈ ਚਸਾ। ਸਿਆਣੇ ਲੋਕ ਕਹਿੰਦੇ ਆ ਪੁਰਾਤਨ ਜਿਹੜੇ ਲੋਕ ਸਨ ਸਮੇਂ ਦੀ ਇਸ ਤਰ੍ਹਾਂ ਵੰਡ ਕਰਦੇ ਸਨ, ਅੱਖ ਦੇ 15 ਫੋਰ 15 ਵਾਰੀ ਅੱਖ ਝਮਕੀ ਜਾਏ ਤੇ ਇੱਕ ਵਿਸ਼ਾ ਬਣਦਾ ਹੈ ਜੋ 16 ਸਾਹਿਬ ਤੁਸੀਂ ਪੜ੍ਹਦੇ। 15 ਵਿਸ਼ੇ ਹੋਣ, ਇਹਦਾ ਵਿਸਤਾਰ ਹੋਵੇ ਤੇ ਇੱਕ ਚਸਾ ਬਣਦਾ ਹੈ। 30 ਚਸੇ ਹੋ ਜਾਣ ਤੇ ਇੱਕ ਪਲ ਬਣਦਾ ਹੈ। 60 ਪਲ ਹੋਣ ਤੇ ਇੱਕ ਘੜੀ ਬਣਦੀ ਹੈ। 7.5 ਘੜੀਆਂ ਹੋਣ ਤੇ ਇੱਕ ਪਹਿਰ ਬਣਦਾ। ਜੇ 7.5 ਘੜੀਆਂ ਤੇ ਇੱਕ ਪਹਿਰ, 8 ਪਹਿਰ ਹੋ ਜਾਣ, ਇਹਦੇ ਵਿੱਚ ਦਿਨ ਤੇ ਰਾਤ ਆ ਜਾਂਦੇ ਨੇ, ਤੇ 7 ਦਿਨ ਇਕੱਠੇ ਹੋ ਜਾਣ, ਇੱਕ ਹਫ਼ਤਾ ਬਣ ਜਾਂਦਾ, ਤੇ 4 ਹਫ਼ਤਿਆਂ ਵਿੱਚੋਂ ਇੱਕ ਮਹੀਨਾ ਨਿਕਲਦਾ ਹੈ, 12 ਮਹੀਨਿਆਂ ਵਿੱਚੋਂ ਇੱਕ ਸਾਲ ਬਣਦਾ। ਬਸ ਇਹੀ ਸਮੇਂ ਦਾ ਵਿਸਤਾਰ ਹੈ। ਇਹ ਸਦੀਆਂ ਬਣ ਜਾਂਦੇ ਨੇ, ਯੁੱਗ ਬਣ ਜਾਂਦੇ ਨੇ, ਮੁੱਦਤ ਬੀਤ ਜਾਂਦੀ ਹੈ। ਪਰ ਜੋ ਬਾਣੀ 'ਚ ਕਿਹਾ, ਹਜ਼ੂਰ ਦੀ ਇੱਕ ਹੋਰ ਸਾਡੇ 'ਤੇ ਕਿਰਪਾ ਕੀਤੀ। ਅੱਗੇ ਮੈਂ ਅਰਜ਼ ਕਰਾਂ, ਅਖੀਰ 'ਤੇ ਸਮਾਂ ਕਿਵੇਂ ਸਫਲ ਹੋਵੇ? ਸਤਿਗੁਰੂ ਨੇ ਸਮੇਂ ਦੇ ਅਧੀਨ ਵੀ ਬਾਣੀ ਉਚਾਰਨ ਕਰ ਦਿੱਤੀ, ਸਮੇਂ ਦੇ ਅਧੀਨ ਉਹਨਾਂ ਨੂੰ ਸਰਰੇਖ ਬਣਾ ਲਿਆ। ਅਤੇ ਗੁਰੂ ਗ੍ਰੰਥ ਸਾਹਿਬ ਦਾ ਹਰ ਯਤਨ ਇਹ ਵੇ ਕਿ ਬੰਦੇ ਨੂੰ ਖਾਂਦਿਆਂ ਪੀਂਦਿਆਂ ਰਸਮਾਂ ਨਿਭਾਉਂਦਿਆਂ ਘਰ ਵਿੱਚ ਰਹਿੰਦਿਆਂ ਰਿਸ਼ਤੇਦਾਰੀ ਨਿਭਾਉਂਦਿਆਂ ਵੀ ਕਿਤੇ ਪਰਮਾਤਮਾ ਦੀ ਯਾਦ ਨਾ ਭੁੱਲ ਜਾਏ। ਦੇਖੋ ਅਸੀਂ ਥੋੜ੍ਹਾ ਜਿਹਾ ਹਜ਼ੂਰ ਦੇ ਦਰਸ਼ਨ ਨਾਲ ਕਰੀ ਜਾਈਏ ਬਾਣੀ ਵਿੱਚੋਂ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਸੋਹਿਲਾ ਸਾਡੇ ਘਰਾਂ ਵਿੱਚ ਇੱਕ ਪੁਰਾਣੀ ਜਿਹੀ ਰੀਤ ਸੀ ਸਮਾਜਿਕ, ਇਹ ਖੁਸ਼ੀ ਦਾ ਮੰਗਲਮਈ ਗੀਤ ਸੀ, ਅਤੇ ਸਤਿਗੁਰੂ ਨੇ ਇਸ ਸੋਹਲੇ ਨੂੰ ਮੌਤ ਚੇਤੇ ਕਰਾਉਣ ਵਾਸਤੇ ਸੋਗਮਈ ਦੀ ਥਾਂ ਇਹਨੂੰ ਖੁਸ਼ੀ ਦਾ ਗੀਤ ਬਣਾ ਦਿੱਤਾ। ਆਪਣੇ ਘਰਾਂ 'ਚ ਘੋੜੀਆਂ ਗਾਈਆਂ ਜਾਂਦੀਆਂ ਸਨ, ਅਤੇ ਜਦੋਂ ਕੋਈ ਚਲਾਣਾ ਕਰਦਾ ਸੀ ਉਦੋਂ ਅਲਾਣੀਆਂ ਪਾਈਆਂ ਜਾਂਦੀਆਂ ਸਨ, ਅਤੇ ਹਜ਼ੂਰ ਨੇ ਬਾਣੀ ਵਿੱਚ ਪਹਿਲਾਂ ਘੋੜੀਆਂ ਦੇ ਸਰਲੇਖ ਥੱਲੇ ਸ਼ਬਦ ਉਚਾਰਨ ਕੀਤਾ, ਅਤੇ ਫਿਰ ਅਲਾਣੀਆਂ ਦੇ ਸਰਲੇਖ ਥੱਲੇ ਕਿ ਘੋੜੀ ਚੜ੍ਹਦਿਆਂ ਵੀ ਪਤਾ ਲੱਗ ਜਾਏ ਬਾਣੀ ਕੀ ਕਹਿ ਰਹੀ ਹੈ, ਅਤੇ ਜਦੋਂ ਕਿਸੇ ਦੀ ਮੌਤ ਹੋ ਜਾਏ ਤਾਂ ਅਲਾਣੀ ਕੀ ਕਹਿ ਰਹੀ। ਦੇਖੋ ਇਹ ਅਸੀਂ ਕਿਰਪਾ ਕੀਤੀ। ਰਾਖ ਸੀ, ਵਕਤ ਦੇ ਲੋਕਾਂ ਨੇ ਕਿਹਾ ਕਿ ਰਾਖ ਇਹ ਹਰਾਮ ਹੈ, ਰਾਖ ਬੰਦੇ ਦੀ ਰੁਚੀ ਨੂੰ ਨਿਵਾਣ ਵੱਲ ਜਾਂਦਾ। ਮੇਰੇ ਗੁਰੂ ਨੇ ਕਿਹਾ ਭਾਂਡਾ ਬੜਾ ਕੀਮਤੀ ਹੈ, ਇਹ ਤਾਂ ਤੁਸੀਂ ਸੋਚਣਾ ਇਸ ਭਾਂਡੇ ਵਿੱਚ ਅੰਮ੍ਰਿਤ ਪਾਉਣਾ ਹੈ ਕਿ ਜ਼ਹਿਰ ਪਾਉਣਾ। ਰਾਗ ਤਾਂ 7 ਸੁਰਾਂ ਵਿੱਚ ਹੀ ਹੈ। ਹਜ਼ੂਰ ਨੇ ਇਸ ਰਾਗ ਦੇ ਵਿੱਚ ਸ਼ਬਦ ਪਾ ਦਿੱਤਾ, ਅਤੇ ਜਿਸ ਦਿਨ ਭਾਈ ਮਰਦਾਨਾ ਜੀ ਨੇ ਹਜ਼ੂਰ ਦੇ ਸਨਮੁਖ ਪਹਿਲੀ ਵਾਰ ਰਾਗ ਗਾਇਆ ਅਤੇ ਗੁਰੂ ਜੀ ਨੇ ਇਹੀ ਸ਼ਬਦ ਕਹੇ, ਕਹਿਣ ਲੱਗੇ ਵੇ ਮਰਦਾਨਿਆ ਤੈਨੂੰ ਰਾਗ ਦੀ ਸੋਝੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੋਈ ਦੋਈ ਥਾਈ ਭਲਾ ਹੋਵੇ। ਰਾਗ ਸੀ ਪਰ ਸ਼ਬਦ ਨਹੀਂ ਸੀ। ਹਜ਼ੂਰ ਨੇ ਰਾਗ ਦੇ ਵਿੱਚ ਸ਼ਬਦ ਰੱਖ ਦਿੱਤਾ। ਦਾਤਾਰ ਨੇ ਘੋੜੀਆਂ ਦੇ ਸਰਲੇਖ ਥੱਲੇ ਬਾਣੀ, 7 ਦੇ ਸਰਲੇਖ ਥੱਲੇ ਬਾਣੀ, 12 ਦੇ ਸਰਲੇਖ ਥੱਲੇ ਬਾਣੀ, ਰਾਗਾਂ ਦੇ ਸਰਲੇਖ ਥੱਲੇ ਬਾਣੀ, ਇੱਥੋਂ ਤੱਕ ਕਿ ਜਿਹੜੀਆਂ ਪ੍ਰਚਲਿਤ ਧੁਨੀਆਂ ਸਨ ਲੋਕ ਸੂਰਮਿਆਂ ਦੀ 12 ਗਾਉਂਦੇ ਸਨ, ਗੁਰੂ ਨੇ 9 ਧੁਨੀਆਂ ਵੀ ਬਾਣੀ ਵਿੱਚ ਲੈ ਲਈਆਂ। ਕਹਿਣ ਲੱਗੇ ਜੇ ਅਸਲੀ ਸੂਰਮਾ ਬਣੇ ਤੇ ਇਸ ਧੁਨ ਵਿੱਚ ਆ ਪੌੜੀਆਂ ਗਾ, ਉਹ 9 ਧੁਨੀਆਂ ਨੇ। ਜਦੋਂ ਸਮੇਂ ਦੀ ਗੱਲ ਕੀਤੀ ਮੇਰੇ ਮਨ 'ਚ ਆਇਆ ਸਾਡੀ ਜ਼ਿੰਦਗੀ ਦਾ ਸਮਾਂ ਕਦੋਂ ਸ਼ੁਰੂ ਹੁੰਦਾ। ਆਮ ਤੌਰ 'ਤੇ ਜੇ ਤੁਸੀਂ ਦੇਖੋਗੇ ਅਸੀਂ ਕਹਾਂਗੇ ਬੰਦੇ ਦਾ ਸਮਾਂ ਸ਼ੁਰੂ ਹੋਇਆ ਜਨਮ ਤੋਂ। ਜਨਮ ਹੋਇਆ ਬੱਚੀ ਜਾਂ ਬੱਚੇ ਦਾ, ਹਰ ਕੋਈ ਇੱਕ ਗੱਲ ਕਹਿੰਦਾ ਇਤਨੇ ਵੱਜ ਕੇ ਇੰਨੇ ਮਿੰਟ 'ਤੇ ਜਨਮ ਹੋਇਆ। ਅਸੀਂ ਸ਼ੁਰੂਆਤ ਕਰਨੇ ਹਾਂ ਜਦੋਂ ਉਹ ਸੰਸਾਰ 'ਤੇ ਆਇਆ, ਪਰ ਗੁਰੂ ਗ੍ਰੰਥ ਸਾਹਿਬ ਸਮੇਂ ਦੀ ਗੱਲ ਕਰਦੇ ਨੇ ਜਦੋਂ ਮਾਤਾ ਦੇ ਉਦਰ ਵਿੱਚ ਆ ਗਿਆ। ਕਹਿੰਦੇ ਨੇ ਇਸ ਲਈ ਸਮਾਂ ਕਿਉਂ ਗੱਲ, ਸਿਰਫ ਗੱਲ ਸਮੇਂ ਦੀ ਕਰਨੀ, ਸਮਾਂ ਉੱਥੋਂ ਸ਼ੁਰੂ ਹੋਇਆ। ਪਰ ਉਸ ਸਮੇਂ ਨੂੰ ਹਜ਼ੂਰ ਨੇ ਇੱਕ ਕਿਰਪਾ ਕੀਤੀ, ਬਾਣੀ ਵਿੱਚ ਪੈਰ ਉਚਾਰਨ ਕਰ ਦਿੱਤੇ। ਜਿਵੇਂ 4 ਪੈਰ ਦਿਨ ਅਤੇ 4 ਪੈਰ ਰਾਤ ਸੀ, ਗੁਰੂ ਨੇ ਇਸ ਸਮੇਂ ਨੂੰ 4 ਪੈਰ ਰਾਤ ਬਣਾ ਦਿੱਤਾ। ਜ਼ਿੰਦਗੀ ਪੂਰੀ ਦਿਨ ਅਤੇ ਰਾਤ ਲੋਕ ਮੰਨਦੇ ਸਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਦਿਨ ਅਤੇ ਰਾਤ ਥੱਲੇ ਬਾਣੀ ਉਚਾਰਨ ਕਰ ਦਿੱਤੀ। ਸੱਤ ਹਫ਼ਤੇ ਦੇ ਵਾਰ ਨੇ, ਮੈਂ ਉਹ ਸਾਰੇ ਚੂਕ ਮਾਤਰ ਕਹੀ ਜਾਂਦਾ। ਗੁਰੂ ਨੇ ਸੱਤ ਵਾਰਾਂ ਦੇ ਥੱਲੇ ਸੱਤ ਵਾਰ ਹਫ਼ਤਾ ਉਚਾਰਨ ਕਰ ਦਿੱਤਾ। 15 ਥਿੱਤਾਂ ਦੀ ਲੋਕ ਗੱਲ ਕਰਦੇ ਸਨ, ਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਨੇ 15 ਥਿੱਤਾਂ ਦੇ ਥੱਲੇ ਬਾਣੀ ਉਚਾਰਨ ਕਰ ਦਿੱਤੀ। ਸੰਸਕ੍ਰਿਤ ਵਾਲੇ 52 ਅੱਖਰਾਂ ਦੀ ਗੱਲ ਕਰਦੇ ਸਨ, ਗੁਰੂ ਜੀ ਨੇ 52 ਅੱਖਰਾਂ ਦੇ ਥੱਲੇ ਬਾਣੀ ਉਚਾਰਨ ਕਰ ਦਿੱਤੀ। ਜੇ ਕਿਸੇ ਨੇ ਪੱਟੀ ਲਿਖਦਿਆਂ 35 ਦੀ ਗੱਲ ਕੀਤੀ ਤੇ ਗੁਰੂ ਨੇ ਉਹਨਾਂ ਅੱਖਰਾਂ ਦੇ ਥੱਲੇ ਬਾਣੀ ਉਚਾਰਨ ਕਰ ਦਿੱਤੀ। ਜ਼ਿੰਦਗੀ ਦਾ ਚੁਗਰਦਾ ਕੋਈ ਵੀ ਖਾਲੀ ਨਾ ਰਹਿਣ ਦਿੱਤਾ ਜਿਹਦੇ ਵਿੱਚੋਂ ਸਿੱਖ ਨੂੰ ਰੱਬ ਦੀ ਯਾਦ ਨਾ ਆਉਂਦੀ ਹੋਵੇ। ਦੇਖਿਓ, ਸਾਡੀ ਜ਼ਿੰਦਗੀ ਦਾ ਪਹਿਲਾ ਪੈਰ ਤੇ ਆਹ ਸਾਡੇ ਜਿਹੜੇ ਪੈਰ ਨੇ, ਹੁਣ ਰਾਤ 'ਚ ਆਪਾਂ ਬੈਠੇ, ਆਹ ਦੂਸਰਾ ਪੈਰ ਤਕਰੀਬਨ ਮੁੱਕਣ ਵਾਲਾ ਹੈ। ਮੈਂ ਤਕਰੀਬਨ ਸ਼ਬਦ ਵਰਤੇ ਹੈ। ਮੇਰੇ ਸਤਿਗੁਰੂ ਨੇ ਇੱਕ ਬਖਸ਼ਿਸ਼ ਕੀਤੀ, ਕਹਿਣ ਲੱਗੇ, ਇਨਸਾਨ ਜਿਵੇਂ ਤੂੰ ਚਾਰ ਪੈਰ ਰਾਤ ਸੌਂ ਕੇ ਬਤੀਤ ਕਰਨਾ ਹੈ, ਆਹ ਮੈਂ ਤੈਨੂੰ ਦੱਸਾਂ, ਤੇਰੀ ਜ਼ਿੰਦਗੀ ਦੇ ਰਾਤ ਦੇ ਚਾਰ ਪੈਰ ਨੇ, ਤੇ ਜਿਹੜਾ ਪਹਿਲਾ ਪੈਰ ਤੇਰੀ ਜ਼ਿੰਦਗੀ ਦਾ ਸ਼ੁਰੂ ਹੋਇਆ ਉਹ ਮਾਂ ਦੇ ਉਦਰ ਵਿੱਚ ਸੀ, ਤੇ ਜੇ ਕਿਤੇ ਪਹਿਲਾ ਪੈਰ ਹੀ ਅੰਤਲਾ ਪੈਰ ਬਣ ਗਿਆ ਤੇ ਪਿਆਰਿਆ ਤੇਰੀ ਕੀਮਤ ਸੰਸਾਰ ਵਿੱਚ ਕੋਈ ਨਹੀਂ ਪਾ ਸਕਦਾ। ਤੁਸੀਂ ਇਹਨਾਂ ਸ਼ਬਦਾਂ ਨੂੰ ਥੋੜ੍ਹਾ ਦੇਖ ਕੇ ਸੁਣੋ। ਪਹਿਲਾ ਪੈਰ ਹੀ ਅੰਤਲਾ ਪੈਰ ਬਣ ਜਾਏ ਤੇ ਯਾਦ ਰੱਖੋ, ਜੋ ਕੁਝ ਪਹਿਲੇ ਪੈਰ ਵਿੱਚ ਅੰਤਲੇ ਪੈਰ ਵਿੱਚ ਉਹੀ ਮੰਗਣੀ ਪਈ। ਸਿਰਫ ਇੱਕ ਇੱਕ ਤੁਕ ਅਸੀਂ ਦੇਖ ਲਈਏ, ਬਾਣੀ ਪੜ੍ਹਨ ਵਾਲੇ ਗੁਰਸਿੱਖ ਸਮਝ ਜਾਣਗੇ। ਪਹਿਲਾ ਪੈਰ ਸ਼ੁਰੂ ਹੋਇਆ ਸਿਮਰਨ ਤੋਂ, ਪਹਿਲਾ ਪੈਰ ਸ਼ੁਰੂ ਹੋਇਆ ਲਿਵ ਤੋਂ, ਪਹਿਲਾ ਪੈਰ ਸ਼ੁਰੂ ਹੋਇਆ ਅਰਦਾਸ ਤੋਂ, ਤੇ ਜਿਸ ਦਿਨ ਬੰਦਾ ਦੁਨੀਆਂ ਤੋਂ ਕੂਚ ਕਰਦਾ ਹੈ, ਆਖਰੀ ਪੈਰ ਦੀ ਸਮਾਪਤੀ ਵੀ ਇਹਦੀ ਅੰਤਮ ਅਰਦਾਸ ਤੇ ਹੁੰਦੀ। ਅੰਤਮ ਅਰਦਾਸ ਕੀਤੀ ਤੇ ਕਹਾਣੀ ਖਤਮ। ਗੁਰੂ ਜੀ ਨੇ ਸਾਡੀ ਜ਼ਿੰਦਗੀ ਦੇ ਚਾਰ ਪੈਰ ਨਿਸ਼ਚਿਤ ਕੀਤੇ ਸਮੇਂ ਅਨੁਸਾਰ, ਤੇ ਉਹ ਸ਼ਬਦ ਕਹੋ ਨੇ ਕਿ ਪਹਿਲੇ ਪੈਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਆਹ ਹੈ ਸਾਡਾ ਸਮਾਂ ਸ਼ੁਰੂ ਹੋਇਆ। ਪਹਿਲਾ ਪੈਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗੇ। ਪਹਿਲੇ ਪੈਰ ਵਿੱਚ ਜੀਵ ਖੁਦ ਅਰਦਾਸ ਕਰਦਾ ਹੈ, ਪਰ ਕਿਤਨੀ ਬਦਕਿਸਮਤੀ ਜਿਹੜੀ ਪਹਿਲੇ ਪੈਰ ਵਿੱਚ ਅਰਦਾਸ ਕਰਦਾ ਹੈ, ਅੰਤਲੇ ਪੈਰ ਉਹਨੂੰ ਸਭ ਕੁਝ ਭੁੱਲ ਜਾਂਦਾ ਹੈ। ਇਹੀ ਕਾਰਨ ਕਿ ਅੰਤਲੇ ਪੈਰ ਕਈ ਵਾਰੀ ਫਿਰ ਪਰਿਵਾਰ ਦੇ ਜੀ ਇਕੱਠੇ ਹੋ ਕੇ ਸੰਗਤੀ ਰੂਪ ਚ ਅਰਦਾਸ ਕਰਦੇ ਨੇ, ਤੇ ਜੇ ਕਿਤੇ ਪਹਿਲਾ ਪੈਰ ਅੰਤ ਤੱਕ ਨਿਭ ਜਾਂਦਾ ਤੇ ਇਸ ਬੰਦੇ ਦੀ ਕੀਮਤ ਪੈਣੀ ਕੋਈ ਨਹੀਂ ਸੀ, ਇਹ ਬੇਸ਼ਕੀਮਤੀ ਸੀ। ਇਸੇ ਪਹਿਲੇ ਪੈਰ ਨੂੰ ਕਬੀਰ ਜੀ ਨੇ ਕਿਹਾ, ਕਬੀਰ ਜੈਸੀ ਉਪਜੀ ਪੇਟ ਤੇ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸ ਕਾ ਬਾਪੜਾ ਪੂਜੈ ਨਾ ਰਤਨ, ਕਰੋੜ ਪਹਿਲਾ ਪੈਰ ਮਾਤਾ ਦਾ ਉਦਰ। ਦੂਸਰਾ ਪੈਰ ਜ਼ਿੰਦਗੀ ਦਾ ਸ਼ੁਰੂ ਹੋਇਆ ਸੀ, ਇੱਕ ਇੱਕ ਪੱਖ ਵੇਖਣਾ, ਪੈਰ ਵੇਖਣੇ ਨੇ, ਹਫ਼ਤੇ ਵੇਖਣੇ ਨੇ ਤੇ ਮਹੀਨੇ ਵੇਖਣੇ ਨੇ, ਤੇ ਅਖੀਰ ਤੇ ਬੇਨਤੀ ਕਰਨੀ ਸਮੇਂ ਦੀ ਸਫਲਤਾ। ਦੂਜਾ ਪੈਰ ਆਇਆ ਤੇ ਗੁਰੂ ਜੀ ਨੇ ਕਿਹਾ, ਦੂਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਜਿਹੜੀ ਲਿਵ ਜਿਹੜੀ ਅਰਦਾਸ ਸੀ ਦੂਜੇ ਪੈਰ ਚ ਭੁੱਲ ਗਈ। ਜਿਉਂ ਜਿਉਂ ਬੰਦਾ ਸੰਸਾਰ ਵੱਲ ਬਾਹਰ ਮੁਖੀ ਹੋਇਆ, ਅੰਤਰੀਵ ਖਜ਼ਾਨੇ ਉੱਤੇ ਪਰਦੇ ਪਈ ਗਏ। ਬਸ ਸੱਚ ਜੇ ਜਿਉਂ ਜਿਉਂ ਇਹਨੇ ਦੁਨੀਆਂ ਦਾ ਸ਼ੋਰ ਸੁਣਿਆ, ਅੰਦਰ ਵਾਲਾ ਨਾਦ ਇਹਦਾ ਗਵਾਚ ਗਿਆ। ਖੈ ਸੀ ਅੰਦਰ, ਪਰ ਦੁਨੀਆਂ ਦੇ ਰੌਲੇ ਨੇ ਗਵਾ ਦਿੱਤਾ। ਦੂਜੇ ਪੈਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ, ਜਿਉਂ ਜਸ ਦਾ ਘਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁੱਤ ਮੇਰਾ। ਬਸ ਜਦੋਂ ਮਾਂ ਨੇ ਬਾਰਮੁਖੀ ਬਿਰਤੀ ਬਣਾਈ ਬੱਚੇ ਦੀ, ਗੁਰਮੁਖੋ ਉਦੋਂ ਪੈਰ ਪਹਿਲਾ ਖਤਮ ਹੋ ਗਿਆ। ਤੀਸਰਾ ਪੈਰ ਜ਼ਿੰਦਗੀ ਦਾ ਆਇਆ, ਸਮਾਂ ਲੰਘੀ ਗਿਆ, ਉਹ ਪੈਰ ਸੀ ਤੀਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਤਜ ਧਨ ਜੋਬਨ ਸੋਚਿਤ, ਹਰ ਕਾ ਨਾਮ ਨਾ ਚਿੱਤ ਹੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟੈ ਜਿੱਤ। ਤੀਜੇ ਪੈਰ ਵਿੱਚ ਜਵਾਨੀ ਆ ਗਈ, ਧਨ ਆ ਗਿਆ, ਪ੍ਰਭਤਾ ਆ ਗਈ। ਸੱਚ ਜਾਣੋ, ਇਸ ਜਵਾਨੀ ਤੇ ਧਨ ਦੀ ਹਨੇਰੀ ਇੰਨੀ ਕੁ ਆਈ, ਇਸ ਹਨੇਰੀ ਵਿੱਚ ਅੱਖਾਂ ਇੰਨੀਆਂ ਝੁੰਡਿਆ ਗਈਆਂ, ਜੰਮਦਿਆਂ ਰੱਬ ਭੁੱਲਿਆ, ਮਾਂ ਨੇ ਮੇਰਾ ਮੇਰਾ ਕਿਹਾ, ਤੇ ਜਦੋਂ ਜਵਾਨੀ ਆਈ ਉਦੋਂ ਜਨਮ ਦੇਣ ਵਾਲੇ ਮਾਪੇ ਵੀ ਬੰਦੇ ਨੂੰ ਭੁੱਲ ਗਏ, ਸਮਾਂ ਸਿਰ ਕਰ ਗਏ। ਜ਼ਿੰਦਗੀ ਦਾ ਚੌਥਾ ਪੈਰ ਆਇਆ, ਉੱਥੇ ਹਜ਼ੂਰ ਨੇ ਕਿਹਾ, ਕਿ ਚੌਥਾ ਪੈਰ ਪੱਕੀ ਕੋਈ ਫਸਲ ਦੀ ਤਰ੍ਹਾਂ ਸੀ।
ਚੌਥੇ ਪੈਰ ਵਿੱਚ ਬੰਦਾ ਹੁਣ ਲੱਭਦਾ ਉਸ ਪੈਰ ਨੂੰ
ਜਿਸ ਪੈਰ ਵਿੱਚ ਸ਼ੁਰੂਆਤ ਹੋਈ ਸੀ, ਫਿਰ ਤਰਲੇ ਕਰਦਾ ਉਹ ਪੈਰ ਹੱਥੀ ਨਹੀਂ ਆਉਂਦਾ ਕਿਉਂਕਿ ਜ਼ਿੰਦਗੀ ਦੇ ਤਿੰਨ ਪੈਰਾਂ ਦੋ ਪੈਰਾਂ ਵਿੱਚ ਉਹਨੂੰ ਗਵਾ ਚੁੱਕਾ ਹੈ।
ਮਹਾਰਾਜ ਜੀ ਨੇ ਕਿਹਾ ਚੌਥਾ ਪੈਰ ਹੈ ਰੈਣਕੈ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ ਜਾਂ ਚਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਬਸ ਬੰਦੇ ਦਾ ਚੌਥਾ ਪੈਰ ਇੱਥੇ ਖਤਮ ਹੋ ਗਿਆ। ਇਹ ਚਾਰ ਪੈਰ ਨੇ।
ਹੋਰ ਦੇਖੋ ਥੋੜ੍ਹਾ ਜਿਹਾ, ਸਤਿਗੁਰੂ ਨੇ ਇਹਨਾਂ ਚਾਰਾਂ ਨੂੰ ਫਿਰ ਦਸਾਂ ਵਿੱਚ ਵੰਡ ਦਿੱਤਾ। ਅਸੀਂ ਸਿਰਫ ਝਾਤੀ ਮਾਰਨੀ, ਮੈਂ ਆਪਣੀ ਗੱਲ ਕਰ ਰਿਹਾ ਕਿ ਇਹ 31 ਦਸੰਬਰ ਹਰ ਸਾਲ ਆਉਣਾ ਹੈ। ਜਿਨ੍ਹਾਂ ਨੂੰ ਰੱਬ ਅਗਲੇ ਸਾਲ ਜ਼ਿੰਦਗੀ ਦਾ ਉਹ ਫਿਰ ਵੀ ਆਉਣਗੇ। ਹੋ ਸਕਦਾ 31 ਦਸੰਬਰ ਅਗਲੀ ਆਉਣ ਤੱਕ ਕਈਆਂ ਦਾ ਪਿਆਨਾ ਹੋ ਜਾਣਾ। ਇਹ ਸਾਈਂ ਦੇ ਹੱਥ। ਹੁਣ ਹਜ਼ੂਰ ਨੇ ਸਾਡੀ ਜ਼ਿੰਦਗੀ ਦੇ 10 ਖੀਸੇ ਕਰ ਦਿੱਤੇ ਚਾਰ ਤੋਂ। ਕਹਿਣ ਲੱਗੇ 10 ਬਾਲ ਧਨ 20 ਰਵਨ 30 ਕਾ ਸੁੰਦਰ ਕਹਾਵੇ। 10 ਸਾਲ ਲੰਘ ਗਏ ਸਿਰਫ ਬਚਪਨ ਵਿੱਚ ਕਿ ਅਜੇ ਨਿਆਣਾ ਕੋਈ ਸਮਝ ਨਹੀਂ। 20 ਸਾਲ ਇਸ ਬੰਦੇ ਦੇ ਅਗਾਂਹ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦਿਆਂ ਨਿਕਲ ਗਏ। 20 ਤੋਂ 30 ਸਾਲ ਤੱਕ ਇਹਨੇ ਪੂਰਾ ਜ਼ੋਰ ਲਾਇਆ ਕਿ ਮੇਰੇ ਵਰਗਾ ਸੁੰਦਰ ਹਸੀਨ ਚਿਹਰਾ ਕੋਈ ਨਹੀਂ ਗੁਰਮੁਖੋ। ਉਦੋਂ ਕੇਵਲ 20 ਤੋਂ 30 ਸਾਲ ਤੱਕ 10 ਸਾਲ ਬੰਦਾ ਜਵਾਨੀ 'ਤੇ ਸੁੰਦਰਤਾ 'ਤੇ ਜ਼ੋਰ ਲਾਉਂਦਾ ਸੀ। ਅੱਜ ਖਿਮਾ ਕਰਿਓ, ਚਮੜੀ ਖੱਡੀਆਂ ਛੱਡ ਜਾਂਦੀ ਏ, ਬੰਦਾ ਫਿਰ ਵੀ ਜ਼ੋਰ ਲਾਉਂਦਾ ਮੇਰੇ ਵਰਗਾ ਦੁਨੀਆ 'ਚ ਸੁੰਦਰ ਕੋਈ। ਸਮੇਂ ਨੂੰ ਪਹਿਚਾਣ। 10 ਬਾਲ ਧਨ 20 ਰਵਨ 30 ਕਾ ਸੁੰਦਰ ਕਹਾਵੇ। 40 ਸੀ ਪੁਰ ਹੋਏ, 40 ਸਾਲ ਦੀ ਉਮਰ ਵਿੱਚ ਮੁਕੰਮਲ ਹੋ ਗਿਆ। 85 ਪੱਗ ਕਿਸੈ, 50 ਸਾਲ ਦੀ ਉਮਰ 'ਚ ਪੈਰ ਢਲ ਲੱਗੇ। 85 ਪੱਗ ਕਿਸੈ, 60 ਕੇ ਬੁੱਢੇ ਪਾ ਆਵੇ। 70 ਕਾ ਮਤਕੀਨ, 80 ਕਾ ਵਿਵਹਾਰ ਨਾ ਪਾਵੇ। 90 ਕਾ ਸੇਜ ਆਸਨੀ, ਮੂਲ ਨਾ ਜਾਣੇ ਅਪ ਬਲ। ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਵੇ ਕਾ ਧੌਲਖਾ। ਦੇਖੋ ਬਚਪਨ ਸ਼ੁਰੂ ਹੋਇਆ ਤੇ ਜਦੋਂ ਢੰਡੋਲਮ ਢੂੰਡਮ ਡਿੱਠ ਮੈਂ ਅੱਗ ਨਿਕਲੀ, ਅੱਗ ਤੋਂ ਪਹਿਲਾਂ ਸਰੀਰ ਫੂਕਦਿਆਂ ਧੂਹ ਨਿਕਲਿਆ। ਕਹਿਣ ਲੱਗੇ ਜਿਵੇਂ ਇਹਦੀ ਚਿਖਾ ਵਿੱਚੋਂ ਧੂਹ ਨਿਕਲ ਗਈ, ਸੱਚ ਜਾਣੀ ਇਹਦੇ 100 ਸਾਲ ਦੀ ਧੂਹ ਦੀ ਤਰ੍ਹਾਂ ਹੀ ਉੱਡ ਗਏ, ਪਤਾ ਹੀ ਨਹੀਂ ਉਹ ਗਏ ਕਿੱਥੇ। ਹਜ਼ੂਰ ਨੇ 4 ਨੂੰ 10 ਹਿੱਸਿਆਂ 'ਚ ਵੰਡਿਆ। ਫਿਰ ਉਸ ਤੋਂ ਬਾਅਦ ਇਹਨਾਂ 10 ਨੂੰ ਸਫਲ ਕਰਨ ਵਾਸਤੇ ਕਿਰਪਾ ਕੀਤੀ। ਦੇਖੋ ਬਾਣੀ 'ਚ ਇੱਕ ਬਚਨ ਹੈ, ਅੱਜ ਹਜ਼ੂਰ ਦਾ ਮੈਂ ਸ਼ਬਦ ਪੜ੍ਹ ਰਿਹਾ ਸਾਂ ਕਿ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਉੱਥੇ ਪਾਠ ਆਰ ਜਾਰੀ ਹੈ ਕਿ ਸਿਮਰਨ ਤੋਂ ਬਿਨਾਂ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਸਰਪ ਦੀ, ਤਿਉਂ ਸਾਖਤ ਜੀਵੈ ਨਾਮ ਵਿਸਾਰੀ। ਅਤੇ ਅਗਲੀ ਤੋਂ ਕਿ ਏਕ ਨਿਮਕ ਜੋ ਸਿਮਰਨ ਮੈਂ ਜੀਆਂ, ਨਿਮਕ ਸਮੇਂ ਦੀ ਛੋਟੀ ਇਕਾਈ ਹੈ। ਏਕ ਨਿਮਕ ਜੋ ਸਿਮਰਨ ਮੈਂ ਜੀਆਂ, ਕੋਟ ਦਿਵਸ ਲਾਖ ਸਦਾ ਥਿਰ ਥੀਆਂ। ਆ ਦੋ ਤੁਕਾਂ ਵੱਲ ਤਵੱਜੋ ਦਿਆ। ਕਹਿੰਦੇ ਨੇ ਜਿਸ ਇਨਸਾਨ ਨੇ ਇੱਕ ਨਿਮਕ ਸਮਾਂ ਕਿਤੇ ਬੰਦਗੀ ਵਿੱਚ ਬਤੀਤ ਕਰ ਦਿੱਤਾ, ਕਹਿਣ ਲੱਗੇ ਲੱਖਾਂ ਕਰੋੜਾਂ ਦਿਨ ਜੀਣ ਨਾਲੋਂ ਇੱਕ ਨਿਮਕ ਵੀ ਬੜਾ ਕੀਮਤੀ ਹੈ। ਇੱਕ ਨਿਮਕ ਬੰਦਗੀ ਗੁਰੂ ਵਿੱਚ ਨਿਕਲ ਜਾਏ, ਉਹਦੇ ਸਾਹਮਣੇ ਕਰੋੜਾਂ ਦਿਨਾਂ ਦੀ ਕੋਈ ਕੀਮਤ ਨਹੀਂ। ਅਤੇ ਬਾਬਾ ਜੀ ਨੇ ਇਹਦਾ ਉੱਤਰ ਬਾਣੀ 'ਚ ਦਿੱਤਾ, ਜ਼ਿੰਦਗੀ ਉਹ ਜਿਹੜੀ ਸਿਮਰਨ 'ਚ ਗੁਜ਼ਰੇ। ਤਾਂ ਹੀ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਬਿਨ ਸਿਮਰਨ ਬਿਨ ਰੈਣ ਬਿਰਥਾ ਬਿਹਾਏ। ਸਮਾਂ ਬਿਰਥ ਚਲਾ ਗਿਆ, ਮੇਘ ਬਿਨਾਂ ਜਿਉਂ ਖੇਤੀ ਜਾਏ, ਜਿਵੇਂ ਪਾਣੀ ਤੋਂ ਬਿਨਾਂ ਬੱਦਲਾਂ ਤੋਂ ਬਿਨਾਂ ਖੇਤੀ ਨਾ ਦੇਵਲ ਚਲੀ। ਇੱਕ ਨਿਮਕ, ਇਸ ਨੂੰ ਸਮਝਿਓ ਜੋ ਮੈਂ ਸਿਰਫ ਅੱਜ ਸਮੇਂ 'ਤੇ ਅਰਜ਼ ਕਰਨੀ। ਇੱਕ ਨਿਮਕ ਦਾ ਸਿਮਰਨ ਕਰੋੜਾਂ ਸਾਲਾਂ ਦੀ ਉਮਰ ਭੋਗਣ ਨਾਲੋਂ ਚੰਗਾ ਜੀ। ਜੇ ਕਰੋੜਾਂ ਸਾਲ ਬੰਦਾ ਜੀਂਦਾ ਰਿਹਾ ਸਾਈਂ ਦੀ ਯਾਦ ਨਹੀਂ, ਠੀਕ ਹੈ ਦੁਨੀਆਂ ਵਿੱਚ ਬਹੁਤ ਕੁਝ ਖੱਟਿਆ, ਹਰ ਬੰਦਾ ਉਹਨੂੰ ਪਹਿਚਾਨਣ ਲੱਗ ਪਿਆ, ਹਰ ਥਾਂ 'ਤੇ ਉਹਦੇ ਨਾਮ ਦੀ ਚਰਚਾ ਹੋਣ ਲੱਗੀ, ਪਿੱਠ ਪਿੱਛੇ ਵੀ ਲੋਕ ਉਹਦੀ ਸਿਫਤ ਕਰਨ ਲੱਗੇ। ਹਜ਼ੂਰ ਨੇ ਕਿਹਾ ਜੇ ਯੁੱਗਾਂ ਤੱਕ ਤੂੰ ਜਿੰਦਾ ਰਹੇ, ਹਰ ਪਾਸੇ ਸ਼ੋਭਾ ਖੱਟ ਕੇ ਜਾਏ, ਜੇ ਇੱਕ ਨਿਮਕ ਸਿਮਰਨ ਵਿੱਚ ਨਹੀਂ ਤੂੰ ਜੀਆ ਤੇ ਤੇਰੇ ਯੁੱਗਾਂ ਦੀ ਉਮਰ ਵੀ ਵਿਅਰਥ ਚਲੀ ਗਈ। ਬਾਬਾ ਜੀ ਦੇ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਜੇ ਯੁੱਗ ਚਾਰੇ ਆਰਜਾਂ, ਇਹ ਵੀ ਤਾਂ ਸਮਾਂ ਹੀ ਹੈ ਨਾ। ਜੇ ਯੁੱਗ ਚਾਰੇ ਆਰਜਾਂ ਖੋਰ ਦਸੂਣੀ ਕੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। ਗੁਰਮੁਖੋ ਚੰਗਾ ਨਾਉਂ ਰਖਾਇਕ ਹੈ,
जस कीरत जग ले इनी उम्र ते इनी प्रभता। महाराज जी ने कहा जस कीरत जग ले जे किस नदर ना आवई ता बात ना पूछे के समा ता लंघिया जुगा दी उम्र पर साईं दी नदर च प्रवान हो गए। महाराज जी ने कहा समा ओ सफल गुरमत अनुसार जेड़ा परमात्मा गुरु ते रब दी याद च बतीत हो गए। इत्थे मैं अर्ज खोर करनी चाहना, देखो असी सत दिन मानने गुरु ग्रंथ साहिब च दो वारी सत वार आउंदे ने ते दो वारी बारह माह आउंदे। सत वार एक कबीर साहिब ने उच्चारण कीते ने ते दूसरे धन गुरु अमरदास ने उच्चारण कीते, एक बारह माह आदि गुरु नानक साहब ने तुखारी राग में उच्चारण किया ते दूसरा बारह माह सब नूं पता है माझ राग विच धन गुरु अर्जुन देव जी ने उच्चारण किया। हुण सत दिन जेड़े ने कदी आपां एक एक दिन का मेरा ख्याल कईआं नूं तां इह वी शायद मैनूं खिमा करो इह वी नहीं पता होना कि सत्तां दिनां दे विच हजूर ने निमक मात्र सानूं उपदेश की दिता। असी गुरमत अनुसार जे देखिए शुरुआत हफ्ते की कितों होंगी, आम तौर पर असं कहने सोमवार वाला दिन हफ्ता शुरू हो गया। गुरमत ने कहा नहीं, गुरमत का जोड़ा पहला दिन है हफ्ते का वह ऐतवार तो शुरू हों, सोमवार इसका दूसरा दिन है। तो एक तुक मैं सत्तां दिन की आप न जरूर साझी करनी चाहागा क्योंकि सू सिर्फ गुरु ग्रंथ साहिब तो अरदास करके मंगिए कि निमक तो लैके सदियां तक का समा कि साडा सफल हो जाए। हजूर ने कहा ऐतवार तेरी आरंभता है, ऐतवार तू कहना छुट्टी। आम तौर पर कहा जाता जी छुट्टी वाला दिन है आराम नाल उठांगे, अज रज के नींद पूरी करनी। तो जो हफ्ता शुरू होंदा तो असी कहने अज मेरा पहला दिन है, मैं सबक ते काम शुरू करना है। ते गुरु ग्रंथ साहिब ने क्या भलिया ऐतवार वाला दिन तेरा छुट्टी का दिन नहीं, ऐतवार तेरी आरंभता है। जिन्ना सबक ते उठ के तू जाप शुरू करने किते ऐतवार सबक ते उठ के परमात्मा की भगती वाल भी जुड़ जा। फिर होवेगा कि जे ऐतवार भगती शुरू करेगा तो शनिचरवार तक तेरे विच किड्डी वड्डी तब्दीली आ सकती है। दाता जी ने पहला बार जदों गिणिया ते कहन लगे आदित करै भगत आरंभ काया मंदर मनसा थम। आदित दा अखरी अर्थ वैसे हुंदा है सूरज। ऐतवार नूं सूरज दा वार मन्निया, इहनूं हिंदी विच रविवार भी कहन लगे क्योंकि सूरज दा वार है। हजूर ने कहा कि आदित करै भगत आरंभ ऐतवार वाले दिन भगती आरंभ कर दे काया मंदर मनसा थम। आ शरीर जिहड़ा मंदर है इहदे विच वासनावां दी खनेरी आई है, जे भगती करेगा तो भगती थम दी तरह तेरे शरीर नूं बचा लवे। हुण उस तो बाद आया सोमवार, हफ्ते का दूसरा दिन गुरबाणी मुताबक सोमवार। सोमवार नूं चंद्रमा का वार मनिया गया जो समय की वंड है। हजूर ने कहा सोमवार आया है, सुनिए कि सोमवार जे चंद्रमा की रात होवे ते सप दी मणि विचों भी अमृत झरदा है कितना चंगा होवे। सोमवार जपे ते तेरे अंदर नाम अमृत झरन लग पा। गुरु जी ने कहा सोमवार सस अमृत झरै चाखत बेग सगल बिखर है। जे उस अमृत की एक बूंद सोमवार चख लै ते सारे जहर उतर जान। बुधवार आया ते गुरु ग्रंथ साहिब जी ने कहा बुधवार बुध करै प्रकाश हिरदय कमल में हर का बास। बुधवार रब तेरी बुद्धि विच तेरी अकल विच प्रकाश करदा है, बार ना भटकी खिरदे कौल विच झाती मार ओदा सिंघासन तेरे खिरदे विच है। उस तो बाद हुंदा वीरवार, आम तौर ते पंजाब च इक भरम है ते ओ वैसे सत समुंदर पार करके अपने पिछे तुरिया हुंदा। असलियत जे इक मां दी दाल ते दूजा लोया वह अजे भी इंडिया तो शुरू होया सी, सच्ची मुची गुरुद्वारों में भी आई जाता है। लोग उस भरम को पालन लई हो सकता इतने पता नहीं होंगे कि नहीं, एक तरह मैं गया उत्थे मां की दाल विच किल ते मन चाहिए असल विच बंदा अपने भरम को पालदा पे वो जिहड़ी बीमारी उत्थे सी उत्थे भी नाल लैके आ गया। हुण होया कि वीरवार एक खेड सी भी कपड़े नहीं धोने, ਵੀਰਵਾਰ ਨੂੰ ਕਿਸੇ ਇਸ਼ਨਾਨ ਨਹੀਂ ਕਰਨਾ, ਵੀਰਵਾਰ ਨੂੰ ਨਹਾਉਣਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਵੀਰਵਾਰ ਹੈ, ਅੱਜ ਸਵਖਤੇ ਉੱਠ ਕੇ ਕੱਪੜੇ ਵੀ ਧੋ, ਆਪਣੇ ਕੇਸ਼ ਵੀ ਧੋ, ਪਿੰਡੇ ਦੀ ਮੈਲ ਵੀ ਲਾ ਤੇ ਵੀਰਵਾਰ ਇੰਨੀ ਬੰਦਗੀ ਕਰ, ਰੱਬ ਮੇਰ ਕਰੇ ਤੇਰੇ ਅੰਦਰ ਦੀ ਮੈਲ ਵੀ ਨਿਕਲ ਜਾ। ਸਮੇਂ ਦੀ ਵੰਡ ਕੀਤੀ, ਬੁੱਧਵਾਰ ਬੁੱਧ ਕਰੇ ਪ੍ਰਗਾਸ਼, ਹਿਰਦਾ ਕਮਲ ਮੈਂ ਹਰਕਾ ਬਾਸ, ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਆ ਰੇ ਜਿਹੜੀ ਰਜੋ ਤਮੋ ਤੇ ਸਤੋ ਗੁਣੀ ਬਿਰਤੀ ਹੈ, ਵੀਰਵਾਰ ਤਿੰਨੇ ਇਕੱਠੇ ਕਰਕੇ ਰੱਬ ਦੀ ਬੰਦਗੀ ਕਰ। ਅੱਗੇ ਆਇਆ ਸ਼ੁੱਕਰਵਾਰ, ਹਜ਼ੂਰ ਨੇ ਕਿਹਾ ਕਿ ਕਈ ਲੋਕ ਵਰਤ ਰੱਖਦੇ ਸਨ, ਹਜ਼ੂਰ ਨੇ ਕਿਹਾ ਸ਼ੁੱਕਰਵਾਰ ਦਾ ਵਰਤ ਨਾ ਕੋਈ ਰੱਖ, ਤੂੰ ਸ਼ੁੱਕਰਵਾਰ ਨੂੰ ਦੁਨੀਆਂ ਦੀ ਹਰ ਗੱਲ ਨੂੰ ਸਹਿਣ ਦੀ ਤਾਕਤ ਰੱਖ, ਏਦੋਂ ਵੱਡਾ ਕੋਈ ਵਰਤ ਕੋਈ ਨਹੀਂ, ਤੇ ਸ਼ੁੱਕਰਵਾਰ ਵਾਲੇ ਦਿਨ ਕਿਤੇ ਆਪਣੇ ਮਨ ਨਾਲ ਲੜ, ਜਿਹੜਾ ਮਨ ਵਾਸਨਾਵਾਂ 'ਚ ਭੱਜਦਾ, ਘੱਟੋ ਘੱਟ ਸ਼ੁੱਕਰਵਾਰ ਹੀ ਲੜਕੇ ਨੂੰ ਬਚਾ ਲਓ। ਇਹ ਸਮਾਂ ਸਫਲ ਕਰਨ ਦੀ ਜੁਗਤ ਦੱਸੀ, ਸੁਕ੍ਰਿਤ ਸਹਾਰੈ ਇਹ ਸ਼ੁੱਕਰਵਾਰ, ਸੋ ਇਹ ਵਰਤ ਚੜ੍ਹੈ ਅੰਨ ਦਿਨ ਆਪ ਆਪ ਸਿਓ ਲੜੈ। ਹੁਣ ਆ ਗਿਆ ਸ਼ਨਿਚਰਵਾਰ, ਸਮਾਂ ਵੰਡਿਆ ਹਜ਼ੂਰ ਨੇ, ਐਤਵਾਰ ਭਗਤੀ ਕਰ, ਸੋਮਵਾਰ ਤੈਨੂੰ ਅੰਮ੍ਰਿਤ ਦਾ ਰਸ ਕਿਤੇ ਆ ਜਾਏ, ਉਹ ਮੰਗਲਵਾਰ ਕਿਤੇ ਆ ਪੰਜ ਚੋਰਾਂ 'ਤੇ ਕਾਬੂ ਪਾ, ਮੰਗਲਵਾਰ ਤੂੰ ਕਾਬੂ ਪਾ ਸਕੇ, ਮੰਗਲਵਾਰੇ ਲੇ ਮਹੀਤ ਪੰਜ ਚੋਰ ਕੀ ਜਾਣੇ ਰੀਤ, ਤੂੰ ਕਿਤੇ ਪੰਜਾਂ ਚੋਰਾਂ ਤੋਂ ਆਪਣੇ ਆਪ ਨੂੰ ਬਚਾ, ਬੁੱਧਵਾਰ ਬੁੱਧ ਕਰੇ ਪ੍ਰਗਾਸ, ਹਿਰਦੈ ਕਮਲ ਮੈਂ ਹਰ ਗਾ ਬਾਸ, ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਸੋ ਕਿਰਤ ਸਹਾਰੈ ਸੋ ਇਹ ਬ੍ਰਤ ਚੜ੍ਹੈ, ਅੰਨ ਦਿਨ ਆਪ ਆਪ ਸਿਓ ਲੜੈ, ਤੇ ਸ਼ਨਿਚਰਵਾਰ ਤੱਕ। ਕਹਿਣ ਲੱਗੇ ਮੜੀਆਂ ਤੇ ਦੀਵੇ ਨਾ ਬਾਲੀ, ਦੇਖੀ ਜੇ ਭਗਤੀ ਐਤਵਾਰ ਸ਼ੁਰੂ ਕੀਤੀ, ਗੁਰੂ ਮੇਰ ਕਰੇ ਸ਼ਨਿਚਰਵਾਰ ਤੇਰੇ ਅੰਦਰ ਨਾਮ ਦਾ ਦੀਵਾ ਬਲ ਜਾਏ। ਥਾਵਰ ਥਿਰ ਕਰ ਰਾਖ ਹੈ ਸੋਏ, ਥਾਵਰ ਦਰ ਤੇ ਸ਼ਨਿਚਰਵਾਰ, ਥਾਵਰ ਥਿਰ ਕਰ ਰਾਖ ਹੈ ਜੋਏ ਸੋਏ, ਜੋਤ ਦੀ ਵੱਟੀ ਘੱਟ ਮੈਂ ਜੋਏ, ਤੇਰੇ ਖਿਰਦੇ ਘਰ ਦੇ ਵਿੱਚ ਪਰਮਾਤਮਾ ਦੀ ਜੋਤ ਵਰਤੇ। ਮੇਰੇ ਕਹਿਣ ਤੋਂ ਮੁਰਾਦ, ਹਜ਼ੂਰ ਨੇ 7 ਦਿਨ ਵੀ ਸਫਲ ਕਰਨ ਦੀ ਗੱਲ ਕਹਿ ਦਿੱਤੀ, ਉਸ ਤੋਂ ਅੱਗੇ ਵੀ ਅਸੀਂ ਸਾਲ ਦੀ ਗੱਲ ਕਰਨੀ। ਆਮ ਤੌਰ 'ਤੇ ਕਿਹਾ ਜਾਂਦਾ ਕਿ 12 ਮਾਹ ਆਮ ਕਵੀ ਉਚਾਰਦੇ ਸਨ, ਗੁਰੂ ਜੀ ਨੇ ਵੀ ਉਚਾਰ ਦਿੱਤਾ ਨਹੀਂ। ਚੇਤੇ ਰੱਖਿਓ, ਕਵੀਆਂ ਦੇ 12 ਮਾਹ ਇਸ਼ਕ ਮਜਾਜੀ ਦੀਆਂ ਗੱਲਾਂ ਕਰਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦਾ 12 ਮਾਹ ਇਸ਼ਕ ਹਕੀਕੀ ਦੀ ਪਰਮਾਤਮਾ ਦੀ ਗੱਲ ਕਰਦਾ। ਅੱਜ ਆਪਾਂ ਸਾਰੇ ਕੀ ਮੰਗਣਾ ਹੈ, ਮੈਂ ਸਿਰਫ ਬਾਣੀ ਅਨੁਸਾਰ ਹਰ ਇੱਕ ਬੰਦਾ ਅਰਦਾਸ ਕਰਨਾ ਹੈ ਕਿ ਸੱਚੇ ਪਾਤਸ਼ਾਹ ਪਿਛਲੇ ਦਿਨ ਲੰਘ ਚੁੱਕੇ ਨੇ, ਆਉਣ ਵਾਲਾ ਸਾਲ ਖੁਸ਼ਹਾਲੀ ਦਾ ਹੋਵੇ, ਸੱਚੀ ਇਹ ਮੰਗਣਾ ਹੈ। ਕੋਈ ਬਿਜਨਸ ਵਾਲਾ, ਕੋਈ ਨੌਕਰੀ ਵਾਲਾ, ਕੋਈ ਰੋਗੀ, ਕੋਈ ਤੰਦਰੁਸਤ, ਕੋਈ ਦੁਕਾਨਦਾਰ, ਹਰ ਬੰਦਾ ਅਜੇ ਦੁਆ ਕਰਨਾ ਹੈ ਕਿ ਪਰਮਾਤਮਾ ਮਿਹਰ ਕਰ ਕਿ ਇਹ ਸਾਲ ਜਿਹੜਾ ਆਉਂਦਾ ਪਿਆ, ਇਹ ਖੁਸ਼ੀਆਂ ਦਾ, ਇਹ ਪ੍ਰਸੰਨਤਾ ਦਾ, ਇਹ ਖੇੜਿਆਂ ਦਾ। ਅਤੇ ਜਦੋਂ ਅਸੀਂ 12 ਮਾਹ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹਨੇ, ਗੁਰਮੁਖੋ ਉਹਦੀ ਸ਼ੁਰੂਆਤ ਆਨੰਦ ਤੋਂ ਹੁੰਦੀ ਹੈ ਅਤੇ ਉਹਦੀ ਸੰਪੂਰਨਤਾ ਵੀ ਆਨੰਦ ਤੋਂ ਹੁੰਦੀ। ਆਰੰਭਤਾ ਹੈ ਆਨੰਦ ਮਿਲ ਸਕਦਾ ਹੈ ਅਤੇ ਸੰਪੂਰਨਤਾ ਹੈ ਕਿ 12 ਮਹੀਨਿਆਂ ਬਾਅਦ ਆਨੰਦ ਮਿਲ ਗਿਆ। ਭਾਵੇਂ ਪਾਠ ਹਰ ਮਹੀਨੇ ਹੁੰਦਾ, ਅਸੀਂ ਕਥਾ ਕਰਨ ਵਾਲੇ ਅਰਥ ਵੀ ਹਰ ਮਹੀਨੇ ਕਰਨੇ ਹਾਂ, ਪਰ ਜਿਹੜਾ ਸਫ਼ਰ 12 ਮਹੀਨਿਆਂ ਦਾ ਗੁਰੂ ਨੇ ਦੱਸਿਆ, ਉਹ ਕਿਤੇ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਸਾਲ ਬਾਅਦ ਕਰਦਾ। ਜਦੋਂ ਅਸੀਂ 12 ਮਾਹ ਪੜ੍ਹਨੇ ਹਾਂ, ਪਹਿਲੀ ਗੱਲ ਅੱਜ ਕੀ ਅਸੀਂ ਪਿਛਲੇ ਸਾਲ ਦਾ ਗੁਰੂ ਚਰਨਾਂ 'ਚ ਅਰਦਾਸ ਕਰੀਏ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਸਮਾਂ ਰੁਕਦਾ ਨਹੀਂ, ਇਹਨੇ ਤੁਰੀ ਜਾਣਾ ਅਤੇ ਦੇਖੋ ਇੱਕ ਮਿੰਟ ਵੀ ਘੜੀ ਨੇ ਰੁਕਣਾ ਨਹੀਂ। ਜੇ ਅਸੀਂ ਕਹੀਏ ਵੀ ਜਾਣ ਵਾਲਿਆ ਇਹ 8 ਚੱਲੇ, 9 ਆਉਣ ਵਿੱਚ ਕੁਝ ਸਮਾਂ ਕਿਤੇ 2 ਮਿੰਟ ਦੇ ਦਿਓ, ਪਿਆਰਿਓ ਚੇਤੇ ਰੱਖਿਓ, ਕਦੀ ਵੀ ਸਾਨੂੰ ਵਕਤ ਨੇ 2 ਮਿੰਟ ਵੀ ਨਹੀਂ ਦੇਣੇ। ਉਹ ਕਹਿੰਦਾ ਵਕਤ ਮੁਕਰਰ ਹੈ, ਭਾਵੇਂ ਬੰਦੇ ਨੇ ਨਿਸ਼ਚਿਤ ਕੀਤਾ, ਪਰ ਇਹਨੂੰ ਆਪਣੇ ਸਮੇਂ ਮੁਤਾਬਕ ਜ਼ਰੂਰ ਜਾਣਾ ਪਏ, ਕਿਉਂਕਿ ਸਮਾਂ ਰੁਕਦਾ ਨਹੀਂ। ਅਤੇ ਮੈਂ ਇੱਕ ਅਰਜ਼ ਕਰਕੇ ਆਇਆ, ਥੋੜ੍ਹੀ ਜਿਸ ਗੱਲ ਨੂੰ ਸਮਝ ਲਈ, ਯੂਨਾਨ ਵਿੱਚ ਕਿਸੇ ਨੇ ਸਮੇਂ ਦੀ ਮੂਰਤੀ ਬਣਾਈ ਸੀ, ਸਮੇਂ ਦਾ ਬੁੱਤ ਬਣਾਇਆ, ਅਤੇ ਜਿਹੜੀ ਉਸ ਬੁੱਤ ਦੀ ਬਣਤਰ ਸੀ ਉਹਦੀਆਂ 3 ਗੱਲਾਂ ਬੜੀਆਂ ਵਿਲੱਖਣ ਸਨ। ਉਹਨੇ ਬੁੱਤ ਬਣਾਇਆ ਸਮੇਂ ਦਾ, ਅਤੇ ਉਹਦੇ ਪੈਰਾਂ ਦੀ ਮੁਦਰਾ ਇਸ ਤਰ੍ਹਾਂ ਸੀ
ਕਿ ਇੱਕ ਕਦਮ ਪਿੱਛੇ ਵੇ ਤੇ ਇੱਕ ਪੈਰ ਅੱਗੇ ਵੇ, ਇੰਝ ਲੱਗਦਾ ਸੀ ਜਿਵੇਂ ਇਹ ਤੁਰਦਾ ਪਿਆ ਹੈ। ਦੂਸਰਾ, ਉਹਨੇ ਉਸ ਬੁੱਤ ਦੇ ਦੋਨੋਂ ਹੱਥ ਜੋੜ ਕੇ ਉਹਦੇ ਹੱਥ ਦੇ ਵਿੱਚ ਇੱਕ ਤੇਜ ਤਿੱਖਾ ਦਾਂਤ ਪਕੜਾ ਦਿੱਤਾ ਜਿਹੜਾ ਦੋਨਾਂ ਪਾਸਿਆਂ ਤੋਂ ਵੀ ਤੇਜ ਸੀ ਤੇ ਜਿੱਧਰ ਉਹਦੀ ਨੋਕ ਸੀ ਉੱਥੋਂ ਵੀ ਤੇਜ ਸੀ। ਤੀਸਰਾ, ਉਹਨੇ ਕੰਮ ਕੀ ਕੀਤਾ ਕਿ ਉਸ ਬੁੱਤ ਦੇ ਸਿਰ ਦੇ ਉੱਪਰ ਪਿਛਲੇ ਪਾਸੇ ਕੋਈ ਵਾਲ ਨਹੀਂ, ਸਿਰਫ ਉਹਦੇ ਮੱਥੇ ਦੇ ਉੱਤੇ ਦੋ ਕੁ ਵਾਲ ਉਹਨੇ ਲਟਕਾ ਦਿੱਤੇ। ਥੱਲੇ ਲਿਖ ਦਿੱਤਾ, ਇਹ ਵਕਤ ਦਾ ਬੁੱਤ ਹੈ, ਇਹ ਸਮੇਂ ਦਾ ਸਟੈਚੂ ਹੈ। ਲੋਕੀ ਦੇਖੀ ਗਏ, ਕਈਆਂ ਨੇ ਖੱਸੇ, ਕਈਆਂ ਨੇ ਮਜ਼ਾਕ ਕੀਤਾ ਵੀ ਸਦਾਈ ਬੰਦਾ ਇਹ ਮੂਰਤ ਜੀ ਬਣਾ ਕੇ ਇਹ ਬੁੱਤ ਖੜਾ ਕਰਕੇ ਲਿਖ ਕੇ ਚਲਾ ਗਿਆ ਵੀ ਇਹ ਵਕਤ ਦਾ ਸਮੇਂ ਦਾ ਬੁੱਤ ਹੈ, ਪਰ ਇਹ ਕਿਵੇਂ ਪਤਾ ਲੱਗੇ? ਮੁੱਦਤ ਪਾਤ ਕੋਈ ਦਾਰਸ਼ਨਿਕ ਆਇਆ, ਕੋਈ ਸਿਆਣਾ ਪੁਰਸ਼ ਆਇਆ, ਉਹਨੇ ਉਸ ਬੁੱਤ ਨੂੰ ਬੜੀ ਨੀਝ ਨਾਲ ਦੇਖਿਆ ਤੇ ਫਿਰ ਉਹਨੇ ਜਿਹੜੀ ਉਹਦੀ ਵਿਆਖਿਆ ਕੀਤੀ ਉਹ ਅੱਜ ਮੈਂ ਜ਼ਰੂਰੀ ਸਮਝਣਾ, ਭਾਵੇਂ ਸੰਖੇਪ ਜੀ ਕਰਾਂ। ਉਹਨੇ ਤਿੰਨੇ ਥਾਵਾਂ ਦੇਖੀਆਂ, ਪੈਰ ਦੇਖੇ, ਉਹਦੇ ਹੱਥ ਦੇਖੇ ਤੇ ਉਹਦੇ ਸਿਰ ਨੂੰ ਦੇਖਿਆ। ਉਹਨੇ ਕਿਹਾ, ਦੁਨੀਆਂ ਦੇ ਲੋਕੋ, ਇਹ ਤਿੰਨ ਗੱਲਾਂ ਸਮੇਂ ਦੀਆਂ, ਖਾਸ ਕਰਕੇ ਉਹਦੇ ਚਿੰਨ ਜਿਹੇ ਨੇ। ਉਹਨੇ ਪਹਿਲੀ ਵਿਆਖਿਆ ਕੀਤੀ, ਇਹਦੇ ਪੈਰ ਦੇਖੋ, ਇੱਕ ਪੈਰ ਪਿੱਛੇ ਵੇ ਤੇ ਇੱਕ ਪੈਰ ਅੱਗੇ ਵੇ, ਇਹ ਜਿਸ ਦਿਨ ਦਾ ਬਣਿਆ ਇਸੇ ਤਰ੍ਹਾਂ ਹੀ ਖਲੋਤਾ ਹੈ ਤੇ ਦੂਰੋਂ ਅੰਜ ਪ੍ਰਤੀਤ ਹੁੰਦਾ ਕਿ ਜਿਵੇਂ ਤੁਰਦਾ ਪਿਆ, ਤੁਰਨ ਦੀ ਮੁਦਰਾ ਵਿੱਚ। ਸਵੇਰੇ ਦੇਖਣਿਆ ਉਦੋਂ ਵੀ ਤੁਰਦਾ, ਸ਼ਾਮ ਨੂੰ ਦੇਖਣਿਆ ਉਦੋਂ ਵੀ ਤੁਰਦਾ ਬੁੱਤ, ਤੇ ਜੇ ਰਾਤ ਨੂੰ ਅਸੀਂ ਸੌਂ ਜਾਂਦੇ ਹਾਂ ਇਹ ਤੁਰਨ ਦੀ ਮੁਦਰਾ ਵਿੱਚ ਖਲੋਤਾ ਹੈ। ਉਹ ਕਹਿੰਦੇ, ਜਿਸ ਬੰਦੇ ਨੇ ਇਹਦੇ ਪੈਰ ਹੀ ਖੋ ਜੇ ਬਣਾਏ, ਉਹ ਦੱਸਣਾ ਚਾਹੁੰਦਾ ਸੀ ਕਿ ਬੰਦਿਆ ਤੂੰ ਭਾਵੇਂ ਸੁੱਤਾ ਵੀ ਰੱਖੀ, ਚੇਤੇ ਰੱਖੀ, ਤੇਰਾ ਸਰੀਰ ਆਰਾਮ ਕਰੇਗਾ, ਪਰ ਜਿਹੜਾ ਸਮਾਂ ਰੱਬ ਨੇ ਤੈਨੂੰ ਦਿੱਤਾ ਇਹਨੇ ਆਰਾਮ ਨਹੀਂ ਕਰਦਾ। ਸਮਾਂ ਕਦੀ ਨਹੀਂ ਰੁਕਦਾ, ਅਸੀਂ ਆਰਾਮ ਕਰਨੇ ਹਾਂ, ਸਵਾਸ ਤਾਂ ਆਰਾਮ ਨਹੀਂ ਕਰਦੇ, ਇੱਥੋਂ ਤੱਕ ਅਸੀਂ ਖੁਦ ਆਰਾਮ ਕਰਨੇ ਹਾਂ, ਪਰ ਘੜੀ ਨੂੰ ਆਰਾਮ ਨਹੀਂ ਕਰਨ ਦਿੰਦੇ। ਜਿਹੜੀ ਘੜੀ ਕਿਤੇ ਅੱਧਾ ਘੰਟਾ ਰੁਕ ਜਾਏ ਜਾਂ ਘੜੀ ਦੀਆਂ ਸੂਈਆਂ ਰੁਕ ਜਾਣ, ਆਪਾਂ ਉਤਾਰ ਕੇ ਕਹਿੰਦੇ ਹਾਂ ਕੂੜੇ ਸੱਟੋ, ਜਿੰਨੇ ਚੱਲਣੇ ਹੀ ਨਹੀਂ, ਜਿੰਨੇ ਬੰਦ ਹੋ ਜਾਣਾ, ਇਹਦੀ ਲੋੜ ਸਾਨੂੰ ਕੀ ਹੈ? ਕਿਉਂਕਿ ਰੁਕਦੀ ਨਹੀਂ, ਇਹਨੇ ਚੱਲੀ ਜਾਣਾ ਹੈ। ਉਹਨਾਂ ਕਿਹਾ ਕਿ ਜਿਹੜਾ ਇਹ ਤੁਰਦਾ ਪਿਆ, ਇਹ ਪ੍ਰਤੀਤ ਹੋ ਰਿਹਾ ਕਿ ਸਮੇਂ ਨੇ ਰੁਕਣਾ ਨਹੀਂ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਲੰਘਦਾ ਪਿਆ ਸਮਾਂ ਕਦੀ ਪਿਛਲਾ ਝਾਤੀ ਮਾਰੀ, ਮਿਥਿਆ ਮੋਹ ਬੰਦਾ ਨਿਤ ਪਾਰਚ। ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਗੁਜਰੀ ਜਾਤ ਗਵਾਰ, ਜਾਂ ਸ਼ੋ ਪਾਏ ਆਪਣਾ, ਤੇਰੀ ਉਮਰ ਗੁਜਰਦੀ ਪਈ ਹੈ, ਸਮਾਂ ਲੰਘਦਾ ਪਿਆ ਤੁਰਿਆ ਜਾਂਦਾ। ਦੇਖੀ, ਬਾਬਾ ਫਰੀਦ ਸਾਹਿਬ ਨੇ ਕਿਹਾ, ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ, ਜੋ ਜੋ ਵੰਝੈ ਡੀਹੜਾ, ਸੋ ਉਮਰ ਹੱਥ ਪਵਨ। ਜਿਹੜੇ ਦਿਨ ਲੰਘਿਆ ਉਮਰ ਨੂੰ ਹੱਥ ਪੈ ਪਾਉਂਦੇ ਨੇ, ਤੁਰਿਆ ਜਾਂਦਾ। ਤਾਂ ਹੀ ਗੁਰੂ ਜੀ ਨੇ ਕਿਹਾ, ਰਹਿਣ ਗਈ ਮਤ ਦਿਨ ਪੀ ਜਾਏ, ਇਹ ਸਮਾਂ ਨਿਕਲਦਾ ਪਿਆ ਹੈ, ਸਮੇਂ ਨੇ ਰੁਕਣਾ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ, ਉਹ ਗੁਰਮੁਖ ਸੰਤ ਕਵੀ, ਉਹਨਾਂ ਨੇ ਤਕਰੀਬਨ ਤਿੰਨ ਰਚਨਾਵਾਂ ਸਮੇਂ ਨਾਲ ਸੰਬੰਧਿਤ ਸਨ। ਇੱਕ ਤਾਂ ਸਿਰਲੇਖ ਹੀ ਇਹ ਸੀ ਕਿ ਮੈਂ ਰਹੀ ਵਾਸਤੀ ਘੱਟ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਕਸਖਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਬੜਾ ਯਤਨ ਕੀਤਾ ਸਮਾਂ ਰੁਕ ਜਾਏ, ਪਰ ਰੁਕਿਆ ਨਹੀਂ। ਅੱਜ ਬੰਦਾ ਜ਼ੋਰ ਮਾਰਦਾ ਜੀ, ਮਹਿਸੂਸ ਨਾ ਕਰਿਓ, ਅਸੀਂ ਕਿਉਂ ਚਿਹਰੇ ਦਾ ਰੰਗ ਬਦਲਦੇ ਹਾਂ? ਅਸੀਂ ਵਕਤ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਕਿਉਂਕਿ ਸਮਾਂ ਕਹਿੰਦਾ ਪਿਆ ਕਿ ਤੇਰੇ ਕਾਲਿਆਂ ਤੋਂ ਚਿੱਟੇ ਆ ਗਏ ਨੇ। ਆਪਾਂ ਯਤਨ ਕਰਨੇ ਹਾਂ ਕਿ ਸਮੇਂ ਨੂੰ ਰੋਕਣ ਦਾ। ਚੇਤੇ ਰੱਖਿਓ ਕਿ ਰੰਗ ਕਦੀ ਸਮੇਂ ਨੂੰ ਰੋਕ ਨਹੀਂ ਸਕਦਾ, ਕਦੀ ਨਹੀਂ ਰੋਕ ਸਕਣਾ। ਇਸ ਨੂੰ, ਇਸ ਅਸਲੀਅਤ ਨੂੰ ਸਮਝੀਏ। ਹਜ਼ੂਰ ਨੇ ਕਿਹਾ, ਇਹ ਰੁਕਦਾ ਨਹੀਂ, ਇਹਨੇ ਤੁਰੇ ਜਾਣਾ ਹੈ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਹੋ ਸੰਭਲ ਸੰਭਾਲ ਇਸ ਸਮੇਂ ਨੂੰ, ਕਰ ਸਬਲ ਉੱਡਣ ਦਾ ਜਾਮਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਇਹਨੇ ਵਾਪਸ ਨਹੀਂ ਆਉਂਦਾ। ਉਹਨੇ ਕਿਹਾ ਵੀ ਜਿਹੜੀ ਚੱਲਦੀ ਕੋਈ ਪੈਰ ਨੇ, ਇਹ ਕਹਿ ਰਹੇ ਨੇ ਕਿ ਸਮੇਂ ਨੇ ਰੁਕਣਾ ਨਹੀਂ। ਲੋਕਾਂ ਕਿਹਾ ਵੀ ਦਲੀਲ ਤੇਰੀ 'ਚ ਵਜ਼ਨ ਹੈ, ਸੱਚ ਹੈ ਕਿ ਤੁਰਦਾ ਸਮਾਂ ਵੀ ਰੁਕਦਾ ਨਹੀਂ? ਉਹਨਾਂ ਕਿਹਾ, ਫਿਰ ਇਹਦੇ ਅਰਥ ਕੀ? ਜਿਹੜਾ ਇਹਨੇ ਆਪਣੇ ਹੱਥ ਵਿੱਚ, ਇਸ ਸਟੈਚੂ ਦੇ ਹੱਥ ਵਿੱਚ ਐਡਾ ਵੱਡਾ ਬੁੱਤ
ਇਹਦੇ ਹੱਥ 'ਚ ਧਾਤ ਦਾ ਇਹ ਪਕੜਾਇਆ ਹੋਇਆ ਇੱਕ ਦਾਂਤ ਤਿੱਖਾ ਸ਼ਸਤਰ। ਉਹਨੇ ਕਿਹਾ, ਮੂਰਤ ਬਣਾਉਣ ਵਾਲੇ ਨੇ ਕਿਹਾ ਕਿ ਵੱਡੇ ਤੋਂ ਵੱਡਾ ਖੱਬੀ ਖਾਂ ਤਾਕਤ ਵਾਲਾ ਵੀ ਆ ਗਿਆ, ਜਿਹੜਾ ਸਮੇਂ ਵਿੱਚ ਆ ਗਿਆ ਉਹਨੂੰ ਦਾਂਤ ਨੇ ਚੀਰ ਕੇ ਰੱਖ ਦੇਣਾ। ਸਮਾਂ ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇਹ ਦਾਂਤ ਕਹਿ ਰਿਹਾ ਕਿ ਹਰ ਇੱਕ ਨੂੰ ਮੈਂ ਇੱਕ ਦਿਨ ਕੱਟ ਦੇਵਾਂਗਾ। ਤੇ ਸ਼ਾਇਦ ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਇਹ ਸ਼ਬਦ ਵੀ ਕਹੇ, ਕਾਲ ਪਾਏ ਬ੍ਰਹਮਾ ਬਵਤਰਾਂ, ਕਾਲ ਪਾਏ ਸ਼ਿਵਜੂ ਅਵਤਰਾਂ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾਂ, ਸਕਲ ਕਾਲ ਕਾ ਕੀਆ ਤਮਾਸ਼ਾ। ਹਜ਼ੂਰ ਨੇ ਕਿਹਾ, ਜੋ ਉਪਜਿਓ ਸੋ ਬਿਨਸ ਹੈ ਸਮਾਂ ਹੈ, ਪਰ ਉਹ ਆਜ ਕਹਿ ਕਾਲ ਕੱਟ ਦੇਗਾ ਹਰ ਇੱਕ ਨੂੰ। ਉਹਨਾਂ ਕਹਿ ਵੀ ਤੇਰੀ ਦਲੀਲ ਵਿੱਚ ਕੁਛ ਅਸਰ ਹੈ ਕਿ ਬਾਕੀ ਇਹ ਦਾਂਤ ਪ੍ਰਤੀਕ ਹੈ, ਹਰ ਇੱਕ ਨੂੰ ਸਮੇਂ ਨੇ ਕੱਟ ਦਿੱਤਾ। ਉਹਨਾਂ ਕਿਹਾ, ਫਿਰ ਇਹ ਦੱਸ, ਪੈਰ ਤਾਂ ਚੱਲਣ ਦਾ ਚਿੰਨ੍ਹ ਨੇ, ਦਾਂਤ ਕੱਟਣ ਦਾ ਚਿੰਨ੍ਹ ਨੇ, ਪਰ ਇਹਦੇ ਚਿਹਰੇ ਉੱਤੇ ਦੋ ਸਿਰਫ ਵਾਲ ਨੇ ਤੇ ਪਿੱਛੋਂ ਬਿਲਕੁਲ ਗੰਜ ਪਈ ਹੈ, ਇਹਦੇ ਅਰਥ ਕੀ ਨੇ? ਉਹਨੇ ਹੱਸ ਕੇ ਕਹਿ ਦੇ, ਅਰਥ ਇਹ ਨੇ, ਬਣਾਉਣ ਵਾਲੇ ਨੇ ਕਿਹਾ ਕਿ ਜੇ ਇਹਨੂੰ ਲੰਘ ਗਏ ਨੂੰ ਪਕੜਨ ਦਾ ਯਤਨ ਕਰੇਗਾ ਤੇ ਇਹਨੇ ਕਾਬੂ ਨਹੀਂ ਹੋਣਾ। ਜਿਹੜਾ ਲੰਘ ਚੁੱਕਾ, ਜਿਹੜਾ ਬਤੀਤ ਹੋ ਚੁੱਕਾ, ਹੁਣ ਜਿਹੜਾ ਸਾਲ ਅਸੀਂ ਇੱਕ ਸਾਲ ਪਹਿਲਾਂ ਇੱਥੇ ਆਪ ਜੀ ਆਏ ਹੋ, 12 ਮਹੀਨੇ ਲੰਘ ਗਏ ਨੇ ਅੱਜ ਇਸ ਵੇਲੇ। ਗੁਰਮੁਖੋ, ਕਦੀ ਦੇਖੋ ਉਹ ਲੰਘੇ ਹੋਏ ਦਿਨ ਵਾਪਸ ਆਉਣਗੇ? ਕੀ ਉਹ ਵਾਪਰੀਆਂ ਹੋਈਆਂ ਘਟਨਾਵਾਂ ਵਾਪਸ ਆਉਣਗੀਆਂ? ਕੀ ਉਹ ਖੁਸ਼ੀ ਤੇ ਗਮੀ ਵਾਲੇ ਫਿਰ ਮਾਹੌਲ ਸਿਰਜੇ ਜਾਣਗੇ? ਕਹਿਣ ਲੱਗੇ, ਗੰਜੇ ਦਾ ਅਰਥ ਹੈ ਜਿਹੜਾ ਲੰਘ ਗਿਆ ਹੱਥ ਪਾਏਗਾ, ਨਹੁੰ ਟੁੱਟ ਜਾਣਗੇ, ਪੱਲੇ ਕੁਛ ਨਹੀਂ ਪੈਣਾ, ਤੇ ਜਿਹੜੇ ਅੱਗੇ ਦੋ ਵਾਲ ਲਟਕੇ ਨੇ ਇਹਦਾ ਮਤਲਬ ਇਹਨਾਂ ਕੋਲ ਸਮੇਂ ਨੂੰ ਪਕੜ ਨਹੀਂ, ਅੱਗੋਂ ਹੋ ਕੇ ਪਕੜੀ ਪਿੱਛੋਂ ਨਾ ਹੱਥ ਪਾਈ, ਜਿਹੜੇ ਦੋ ਸਾਹ ਤੇਰੇ ਅੰਦਰ ਬਾਹਰ ਜਾਂਦੇ ਨੇ ਇਹਨਾਂ ਨੂੰ ਸੰਭਾਲ। ਇਹ ਦੋ ਵਾਲ ਲਟਕੇ ਹੋਏ ਕਹਿ ਰਹੇ ਨੇ ਕਿ ਸਮੇਂ ਨੂੰ ਸੰਭਾਲ। ਤੇ ਸਤਿਗੁਰੂ ਨੇ ਸਮੇਂ ਦੀ ਸੰਭਾਲਤਾ ਲਈ ਸ਼ਬਦ ਕਿਹਾ ਸੀ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮੱਧ ਕੇ ਜਾਪੇ ਸਾਹ ਆਵੇ ਕੇ ਨਾ ਆਵੇ। ਪਰ ਇਸ ਸਾਲ ਨੂੰ ਤੋਰਨ ਤੋਂ ਪਹਿਲਾਂ ਉਸ ਪੂਰੇ ਸਾਲ ਨੂੰ ਅੱਜ ਭਾਗਾਂ ਵਾਲਾ ਕਹੋ। ਕਿਉਂ? ਇਸ ਸਾਲ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੀ ਉਹਦੇ ਕੰਨਾਂ 'ਚ ਇੱਕ ਆਵਾਜ਼ ਪੈਂਦੀ ਰਹੀ ਸੀ, 300 ਸਾਲ ਗੁਰੂ ਦੇ ਨਾਂ, ਕਿਉਂਕਿ ਇਹ ਜ਼ਿੰਦਗੀ 'ਚ ਆਉਣਾ ਨਹੀਂ ਵਾਪਸ। ਇਹ ਸਾਲ ਚੋਜੀ ਪ੍ਰੀਤਮ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ। ਮੈਂ ਥੋੜ੍ਹਾ ਜਿਹਾ ਦੁਹਰਾਉਣਾ ਚਾਹੁੰਦਾ, ਇਕੱਲੀ ਨਮਸਕਾਰ ਰਹੀ, ਉਹਨੇ ਖਾਲਸੇ ਨੂੰ ਆਪਣਾ ਤੇਜ ਕਰਾਰਾ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਦੀਵ ਕਾਲ ਆਪਣੀ ਦੇਹੀ ਨੂੰ ਅੱਖਾਂ ਤੋਲੇ ਕੀਤਾ ਸੀ। ਇੱਥੇ ਥੋੜ੍ਹੀ ਜਿਹੀ ਬੇਨਤੀ ਹੈ, ਕਿਉਂਕਿ ਉਹਨੂੰ ਅਸੀਂ ਥੋੜ੍ਹਾ ਜਿਹਾ ਟੱਚ ਕਰ ਜਾਈਏ, ਸਾਡੀ ਯਾਦ ਤਾਜ਼ਾ ਹੋ ਜਾਏਗੀ, ਕਿਉਂਕਿ ਇਸ ਸਥਾਨ 'ਤੇ ਵੀ ਉਸ ਸੰਬੰਧੀ ਬਹੁਤ ਪ੍ਰੋਗਰਾਮ ਉਲੀਕੇ ਗਏ, ਚੱਲਦੇ ਰਹੇ ਗੁਰਬਾਣੀ ਦੇ ਪ੍ਰਵਾਹ। ਧੰਨ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਗਏ। ਆਪ ਸਭ ਨੂੰ ਪਤਾ ਹੈ ਕਿ ਸੱਚੀ ਸਰਕਾਰ ਪਟਨਾ ਸਾਹਿਬ ਤੋਂ ਸ਼ੁਰੂ ਹੋਏ ਸਿਰਫ ਜਿਹੜਾ ਸਾਲ ਲੰਘੇ ਅਤੇ ਨੰਦੇੜ ਉਹਨਾਂ ਮੁਕਾਮ ਕੀਤਾ। 42 ਸਾਲ ਦੇ ਕਰੀਬ ਮ੍ਰਿਤ ਮੰਡਲ ਦੀ ਆਰਬਲਾ ਆਪਾਂ ਕਹੀ, ਵੈਸੇ ਗੁਰੂ ਦੀ ਉਮਰ ਨਹੀਂ ਮਾਪੀ ਜਾਂਦੀ, ਸਤਿਗੁਰ ਮੇਰਾ ਸਦਾ ਸਦਾ। ਪਟਨਾ ਸਾਹਿਬ ਤੋਂ ਸ਼ੁਰੂ ਹੋਏ ਅਤੇ ਨੰਦੇੜ ਪਹੁੰਚੇ, ਅਤੇ ਇੱਕ ਮੇਰੇ ਮਨ 'ਚ ਆਇਆ ਕਿ ਨੰਦੇੜ ਪਟਨਾ ਸਾਹਿਬ ਵੀ ਕੁਝ ਸਟਿਆ ਅਤੇ ਨੰਦੇੜ ਵੀ ਕੋਈ ਸਟਿਆ। ਉਦੋਂ ਬਾਲ ਵਰੇਸ਼ ਵੀ ਸਟਿਆ ਅਤੇ ਹੁਣ ਤੁਰ ਲੱਗਿਆ ਸਟਿਆ। ਜਦੋਂ ਪਟਨਾ ਸਾਹਿਬ ਸਨ ਉਦੋਂ ਗੰਗਾ ਦਾ ਕਿਨਾਰਾ ਸੀ, ਅਤੇ ਜਦੋਂ ਨੰਦੇੜ ਵੀ ਸਟਿਆ ਉਦੋਂ ਗੋਦਾਵਰੀ ਦਾ ਕਿਨਾਰਾ ਸੀ। ਗੰਗਾ ਦੇ ਕਿਨਾਰੇ ਖੇਡਦਿਆਂ ਮਾਂ ਦੇ ਪਾਏ ਕੋਈ ਕੀਮਤੀ ਸੋਨੇ ਦੇ ਕੰਗਣ ਦੋਨੋਂ ਇਕੱਠੇ ਨਹੀਂ ਸਟੇ। ਮੈਂ ਜੋ ਸ਼ਬਦ ਦੁਹਰਾਉਣੇ ਚਾਹੁੰਦਾ, ਕਿਉਂਕਿ ਸਾਲ ਲੰਘੇ, ਇੱਕ ਕੰਗਣ ਲਾ ਕੇ ਹਜ਼ੂਰ ਨੇ ਗੰਗਾ ਦੇ ਪਾਣੀ ਸਰ ਦਿੱਤਾ, ਦੂਜਾ ਬਾਂਹ 'ਚ ਰੱਖਿਆ, ਵਾਪਸ ਘਰ ਆਏ। ਐਵੇਂ ਨਹੀਂ ਨਿਕਲਿਆ, ਖੁੱਲ੍ਹਾ ਨਹੀਂ ਸੀ ਕੰਗਣ, ਆਪ ਲਾ ਕੇ ਸਟਿਆ, ਵਾਪਸ ਆ ਗਏ। ਅਤੇ ਮਾਂ ਨੇ ਅਤੇ ਦਾਦੀ ਮਾਂ ਦੋਨਾਂ ਨੇ ਪੁੱਛਿਆ, ਗੋਬਿੰਦ ਪੁੱਤਰ ਕੰਗਣ? ਅਤੇ ਕੁਛ ਨਹੀਂ ਬੋਲੇ। ਫਿਰ ਪੁੱਛਿਆ, ਕਹਿਣ ਲੱਗੇ ਗੰਗਾ 'ਚ।
ਕਹਿੰਦੇ ਚੱਲ ਸਾਨੂੰ ਦੱਸ ਕਿੱਥੇ ਸੱਜਿਆ ਇੰਨਾ ਕੀਮਤੀ ਕੰਗਣ, ਉਂਗਲੀ ਪਕੜੀ ਦਾਦੀ ਤੇ ਮਾਂ ਖੱਬੇ ਸੱਜੇ ਆਈਆਂ, ਤੇ ਉੱਥੇ ਉਂਗਲ ਨਾਲ ਇਸ਼ਾਰਾ ਕਰਕੇ ਨੀ ਕਿਹਾ ਮਾਂ ਇੱਥੇ ਸੱਜਿਆ, ਮਾਂ ਪਾਣੀ ਵੱਲ ਦੇਖਦੀ ਪਈ ਏ, ਤੇ ਦੂਜੇ ਹੱਥ ਦਾ ਕੰਗਣ ਭਵਾਂ ਕੇ ਮਾਰਿਆ, ਕਹਿਣ ਲੱਗੇ ਮਾਂ ਜਿੱਥੇ ਆਹ ਡਿੱਗਾ ਪਹਿਲਾਂ ਵੀ ਇੱਥੇ ਡਿੱਗਾ ਸੀ, ਛੱਡ ਦਿੱਤਾ। ਕੀ ਰਮਨ ਸੀ ਦਾਤਾ, ਮੈਂ ਉਸ ਗੋਦਾਵਰੀ ਦੇ ਹੀਰਾ ਘਾਟ ਬੈਠਿਆ ਮਨ ਚ ਆਇਆ, ਚੋਜੀ ਪ੍ਰੀਤਮ ਤੇਰੀਆਂ ਖੇਡਾਂ ਅਸਚਰਜ ਨੇ, ਉੱਥੇ ਕੰਗਣ ਸੱਜੇ ਤੇ ਜਦੋਂ ਨਦੇੜ ਆਏ ਬਾਦਸ਼ਾਹ ਦੇ ਮਨ ਚ ਇਹ ਹੀ ਆਇਆ ਕਿ ਕੀਮਤੀ ਹੀਰਾ ਗੁਰੂ ਖੁਸ਼ ਹੋਵੇਗਾ, ਉਹਨੇ ਹੀਰਾ ਅੱਗੇ ਰੱਖਿਆ, ਗੁਰੂ ਨੇ ਹੀਰਾ ਪਵਾ ਕੇ ਗੋਦਾਵਰੀ ਵਿੱਚ ਸੁੱਟ ਦਿੱਤਾ। ਉੱਥੇ ਸੋਨਾ ਸੱਜਿਆ, ਇੱਥੇ ਹੀਰਾ ਸੱਜਿਆ। ਜੇ ਹਰਦਿੱਤ ਵਣਜਾਰੇ ਨੇ ਇੱਕ ਨਗੀਨਾ ਭੇਟ ਕੀਤਾ, ਦੋਨੋਂ ਅਸਥਾਨ ਨੇ ਹੀਰਾ ਘਾਟ ਤੇ ਨਗੀਨਾ ਘਾਟ, ਉਹਨੇ ਨਗੀਨਾ ਰੱਖਿਆ, ਉੱਥੇ ਸਿਰਫ ਦੋ ਕੰਗਣ ਸਨ, ਇੱਥੇ ਪਹਿਲਾਂ ਹੀਰਾ ਭਵਾ ਕੇ ਮਾਰਿਆ ਤੇ ਪਰਤ ਕੇ ਨਗੀਨਾ ਰੱਖਿਆ, ਨਗੀਨਾ ਸੱਜਿਆ। ਕਿਉਂ? ਉਹ ਦੁਨੀਆਂ ਦੇ ਜਗਤ ਗੁਰੂ ਕਹਾਣ ਵਾਲਿਓ, ਤੁਹਾਡੇ ਭੋਰਿਆਂ ਦੇ ਵਿੱਚੋਂ ਵੀ ਸੋਨੇ ਚਾਂਦੀ ਤੇ ਹੀਰੇ ਮੋਤੀ ਦੱਬੇ ਨਿਕਲਦੇ ਨੇ। ਮੇਰੇ ਗੁਰੂ ਨੇ ਕਿਹਾ ਮੈਂ ਨਾਮ ਦੇ ਹੀਰੇ, ਮੈਂ ਜੀਵਨ ਦੇ ਹੀਰੇ, ਮੈਂ ਬੰਦਗੀ ਦੀਆਂ ਕੰਚਨ ਵਰਗੀਆਂ ਕਾਇਆ ਤਿਆਰ ਕਰ ਚੱਲਿਆ, ਨਾ ਮੈਨੂੰ ਸੋਨੇ ਦੀ ਪਕੜ ਹੈ ਤੇ ਨਾ ਮੈਨੂੰ ਹੀਰਿਆਂ ਦੀ ਪਕੜ, ਸਿਰਫ ਇੱਕੋ ਮੈਨੂੰ ਜੀਵਨ ਚਾਹੀਦਾ। ਮੈਂ ਥੋੜ੍ਹਾ ਜਿਹਾ ਇੱਧਰ ਆਉਣਾ ਕਿਉਂਕਿ 300 ਸਾਲ ਲੰਘੇ, ਇੱਥੇ ਹੀ ਮਾਤਾ ਸਾਹਿਬ ਕੌਰ ਜੀ ਸਨ ਜਿਹੜੇ ਕੁਛ ਦਿਨ ਠਹਿਰੇ। ਹਜ਼ੂਰ ਨੇ ਮਾਤਾ ਸਾਹਿਬ ਜੀ ਨੂੰ ਖੰਜਰ ਵੱਜਣ ਤੋਂ ਪਹਿਲਾਂ ਦਿੱਲੀ ਨੂੰ ਤੋਰ ਦਿੱਤਾ ਸੀ, ਕਿਉਂਕਿ ਮਾਂ ਜੀ ਦਾ ਜਿਹੜਾ ਅਸਥਾਨ ਹੈ ਉੱਥੇ ਹਜ਼ੂਰ ਹੀਰਾ ਘਾਟ ਤੋਂ ਰੋਜ਼ ਆਉਂਦੇ ਸਨ। ਮਾਂ ਜੀ ਨੇ ਖੱਤੀ ਪ੍ਰਸ਼ਾਦ ਛਕਾਉਣਾ ਮਾਤਾ ਸਾਹਿਬ ਕੌਰ ਜੀ ਨੇ, ਹਜ਼ੂਰ ਨੇ ਦੁਪਹਿਰੇ ਆਰਾਮ ਕਰਕੇ ਪ੍ਰਸ਼ਾਦਾ ਛਕਣਾ, ਪਰ ਰਾਤ ਨੂੰ ਉੱਥੇ ਨਹੀਂ ਸਨ ਟਿਕਦੇ, ਰਾਤ ਨੂੰ ਹੀਰਾ ਘਾਟ ਟਿਕਣਾ। ਮਾਤਾ ਜੀ ਨੂੰ ਤੋਰਨ ਲੱਗਿਆਂ ਹਜ਼ੂਰ ਨੇ 5 ਸ਼ਸਤਰ ਦਿੱਤੇ, ਅਤੇ ਉਹ 5 ਸ਼ਸਤਰ ਉਹ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਪੋਤੇ ਨੂੰ ਦਿੰਦਿਆਂ, ਗੁਰੂ ਹਰਿ ਸਾਹਿਬ ਨੂੰ ਗੁਰਗੱਦੀ ਦਿੰਦਿਆਂ, ਜਦੋਂ ਮਾਤਾ ਨਾਨਕੀ ਨੇ ਪੁੱਛਿਆ ਕਿ ਮੇਰਾ ਪੁੱਤਰ ਤਾਂ ਕਿਸੇ ਨਾਲ ਬੋਲਦਾ ਹੀ ਨਹੀਂ, ਤੇ 5 ਸ਼ਸਤਰ ਦੇ ਕੇ ਕਹਿਣ ਲੱਗੇ ਵਕਤ ਆਉਣਾ ਤੇਰੇ ਪੁੱਤਰ ਨੇ ਗੁਰੂ ਬਣਨਾ, ਬਹੁਤ ਕੁਛ ਕਰਨਾ, ਤੇ ਆਹ 5 ਸ਼ਸਤਰ ਮੇਰੇ ਪੋਤੇ ਨੂੰ ਦੇ ਦੀ, ਜੋ ਕੁਝ ਉਹਨੇ ਕਰਨਾ ਕੋਈ ਵੀ ਨਹੀਂ ਕਰ ਸਕੇਗਾ ਸੰਸਾਰ ਵਿੱਚ। ਉਹ 5 ਸ਼ਸਤਰ ਹਜ਼ੂਰ ਨੇ ਮਾਤਾ ਸਾਹਿਬ ਜੀ ਨੂੰ ਦਿੱਤੇ। ਮਾਤਾ ਜੀ ਦਿੱਲੀ ਆਏ, ਕਿਉਂਕਿ 300 ਸਾਲ ਅੱਜ ਮੁਕੰਮਲ ਹੋ ਚੱਲੇ, ਹਜ਼ੂਰ ਨੂੰ ਪਿਆਨਾ ਕੀਤਿਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਇੱਥੇ ਹਜ਼ੂਰ ਨੂੰ ਖੰਜਰ ਵੱਜਾ, ਉਹ ਆਪ ਸਾਰੇ ਜਾਣਦੇ ਹੋ ਕਿ ਵਜ਼ੀਰ ਖਾਨ ਦੇ ਭੇਜੇ ਹੋਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਦਾ ਹੀਰਾ ਸੱਜਿਆ, ਤੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਤੋਰ ਦਿੱਤਾ? ਇਸ ਨੁਕਤੇ ਨੂੰ ਅਸੀਂ ਸਮਝੀਏ, ਬੜੀ ਵਿਚਾਰ ਮੰਗਦਾ। ਅਸੀਂ ਸਿਰਫ ਇਹ ਕਹਿੰਦੇ ਹਾਂ ਉਹ ਤਾਂਤਰਿਕ ਸੀ, ਉਹ ਇੱਕ ਬੈਰਾਗੀ ਸੀ, ਉਹਦੇ ਕੋਲ ਕਰਾਮਾਤਾਂ ਸਨ। ਹਜ਼ੂਰ ਨੇ ਕਿਉਂ ਕਿਹਾ? ਬਹਾਦਰ ਸ਼ਾਹ ਜੇ ਹੁਣ ਗਿਆ, ਥੋੜ੍ਹੇ ਦਿਨ ਹੋਏ, ਅਤੇ ਹਜ਼ੂਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਉਂ ਤੋਰਿਆ? ਵੈਸੇ ਤਾਂ ਅਸਚਰਜ ਖੇਡ ਦਾਤੇ ਦੀ, ਜਿਹਨੇ ਕਦੀ ਸ਼ਸਤਰ ਚਲਾਉਂਦਿਆਂ ਹੋਇਆਂ ਡਰ ਕੇ ਭੈ ਖਾ ਕੇ ਸ਼ਸਤਰ ਸੱਤਿਆ, ਉਹਨੂੰ ਦੁਬਾਰਾ ਸ਼ਸਤਰ ਪਕੜਾ ਦਿੱਤਾ। ਕਿਉਂ? ਕਿਉਂਕਿ ਬਹਾਦਰ ਸ਼ਾਹ ਵਜ਼ੀਰ ਖਾਨ ਦੇ ਮਸਲੇ 'ਚ ਟਾਲ ਮਟੋਲ ਕਰ ਰਿਹਾ ਸੀ, ਇਹ ਕਹਿ ਰਿਹਾ ਸੀ ਕਿ ਨਹੀਂ ਮੈਂ ਦੇਖਾਂਗਾ। ਹਜ਼ੂਰ ਨੇ ਕਿਹਾ ਨਹੀਂ, ਵਜ਼ੀਰ ਖਾਂ ਚਾਹੀਦਾ, ਇਨਸਾਫ ਚਾਹੀਦਾ, ਜੇ ਤੂੰ ਬਾਦਸ਼ਾਹ ਹੈ। ਜਦੋਂ ਟਾਲ ਮਟੋਲ ਕਰਨ ਲੱਗਿਆ ਤੇ ਗੁਰੂ ਨੇ ਕਿਹਾ ਇਹਦੇ ਤੋਂ ਵੀ ਇਹਦੇ ਪਿਓ ਦੀ ਤਰ੍ਹਾਂ ਆਸ ਨੇ ਇਨਸਾਫ ਦੀ, ਹੁਣ ਖਾਲਸਾ ਇਨਸਾਫ ਕਰੇਗਾ ਤੇ ਤੇਗ ਪਕੜ ਕੇ ਕਰਾਂ। ਹਜ਼ੂਰ ਨੇ ਬਾਬਾ ਸਾਹਿਬ ਨੂੰ ਭੇਜਿਆ, 5 ਤੀਰ ਦਿੱਤੇ, ਸਿੰਘ ਦਿੱਤੇ, ਨਿਸ਼ਾਨ ਦਿੱਤਾ, ਤੇ ਉਹ ਬੈਰਾਗੀ ਜਿਹੜਾ ਕਰਾਮਾਤੀ ਸੀ, ਜਿਹਦੇ ਡੇਰੇ ਤੇ ਆਇਆ ਲੋਕ ਡਰਦੇ ਸਨ, ਇਤਿਹਾਸ ਕਹਿੰਦਾ ਨਦੇੜ ਤੋਂ ਤੁਰਿਆ ਤੇ ਹਜ਼ੂਰ ਦੇ ਚਰਨਾਂ 'ਚ ਮੱਥਾ ਟੇਕ ਕੇ ਉਹਨੇ ਸ਼ਬਦ ਕਹਿ ਸਨ ਕਿ ਦਾਦਾ ਮਿਹਰ ਤੂੰ ਕਰੀ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂ, ਮਾਛੀਵਾੜੇ ਦੇ ਸੱਥਰ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿੰਨਾ ਕੰਡਿਆਂ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਬਾ ਜੀ ਨੂੰ ਹਜ਼ੂਰ ਨੇ ਉੱਥੋਂ ਤੋਰਿਆ। ਇੱਥੇ ਜਿਹੜੀ ਅਸਲ ਬੇਨਤੀ ਕਰਨੀ,
ਜ਼ਖਮ ਹਜ਼ੂਰ ਦੇ ਭਰੇ ਵੀ ਗਏ ਨੇ। ਆਪ ਸਭ ਨੂੰ ਪਤਾ ਫਿਰ ਜ਼ਖਮ ਉਹ ਅੱਲੇ ਸਨ, ਉਸ ਕਮਾਨ ਦੇ ਚਿੱਲੇ ਨਾਲ ਉਹ ਉਖੜੇ। ਹਜ਼ੂਰ ਨੇ ਖੂਨ ਵਗਦਿਆਂ ਇੱਕੋ ਗੱਲ ਕਹੀ ਕਿ ਹੁਣ ਜ਼ਰੂਰਤ ਨਹੀਂ ਕਿਸੇ ਟਾਂਕੇ ਦੀ ਇਹਨੂੰ ਢੱਕਣ ਦੀ, ਕਮਰ ਕੱਸਾ ਜ਼ਰੂਰ ਬਣੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਭਾਈ ਦਇਆ ਸਿੰਘ ਜੀ ਨੂੰ ਕਿਹਾ ਅਸਵਾਰਾ ਲੈ ਆਓ, ਜੋ ਉੱਥੇ ਪੁਰਾਤਨ ਰਵਾਇਤ ਹੈ। ਅਤੇ ਮੈਂ ਯਤਨ ਕੀਤਾ ਉਹਨਾਂ ਲੋਕਾਂ ਨੂੰ ਮਿਲਦਾ ਗ੍ਰੰਥ ਖੋਜਣ ਦੀ ਥਾਂ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੇ ਉੱਥੇ ਟਿਕੇ ਰਹਿ ਰਾਸ ਜਿਹੜੇ ਕਰਦੇ ਨੇ ਉਹ ਸੱਜਣ। ਉਹਨਾਂ ਦਾ ਬਜ਼ੁਰਗ ਸੀ ਭਾਈ ਜੀਵਨ ਦਾਸ, ਉਸ ਦਾ ਪਿੰਡ ਸੀ ਬੋਹਰਾਨਪੁਰ, ਨਜ਼ਦੀਕ ਹੈ ਨੰਦੇੜ ਦੇ। ਉਹਨੇ ਅੰਤਲੀ ਰਹਿ ਰਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਬੈਠ ਕੇ ਕੀਤੀ, ਜਿਸ ਦਿਨ ਹਜ਼ੂਰ ਨੇ ਪਿਆਨਾ ਪੀਤਾ ਸੀ। ਉਹ ਅੱਜ ਤੱਕ ਰਹਿ ਰਾਸ ਹੀ ਆਉਂਦੇ ਪਏ। ਉੱਥੇ ਬੜੇ ਪੁਰਾਣੇ ਸ਼ਬਦ ਨੇ, ਗਾਡੀ ਵਾਲਾ ਘੋੜੀ ਵਾਲਾ, ਇਹ ਪੁਰਾਣੇ ਉਹਨਾਂ ਦੇ ਜੁੜੇ ਹੋਏ ਸ਼ਬਦ ਨੇ। ਉਹ ਕਹਿੰਦੇ ਨੇ ਉਹਨਾਂ ਦਾ ਸੀਨਾ ਬਸੀਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਸਵਾਰਾ ਮੰਗਾਇਆ। ਸਿੱਖਾਂ ਨੇ ਪੁੱਛਿਆ ਤੇ ਹੁਣ ਆਪਾਂ ਤਾਂ ਕਥਾ ਕਰ ਦਿੰਦੇ ਹਾਂ, ਪੁੱਛਿਆ ਇਸ ਤਰ੍ਹਾਂ ਕਹਿ ਦਿੱਤਾ। ਆਖਿਰ ਜਿਨ੍ਹਾਂ ਨੇ ਪੁੱਛਿਆ ਉਹਨਾਂ ਦੇ ਮਨ ਦੇ ਬਲਬਲੇ ਕੀ ਹੋ ਜਾ ਸਨ। ਇਹਨੂੰ ਮਿਥੀਏ ਨਾ ਕੇਵਲ, ਪਟਨਾ ਸਾਹਿਬ ਤੋਂ ਤੁਰਿਆ ਮੁਸਾਫਰ ਨੰਦੇੜ ਤੱਕ ਆਉਂਦਿਆਂ ਇੰਨੀਆਂ ਖੇਡਾਂ ਵਰਤਾਈਆਂ, ਕਿਤੇ ਪਿਤਾ ਦਿੱਤਾ, ਕਿਤੇ ਮਾਂ ਦਿੱਤੀ, ਕਿਤੇ ਪੁੱਤਰ ਦਿੱਤੇ, ਸਾਰਾ ਪਰਿਵਾਰ ਕੁਰਬਾਨ ਕਰਕੇ ਅਖੀਰ ਤੇ ਖਾਲਸੇ ਨੂੰ ਅਜੇ ਵੀ ਵੱਡੀ ਰਹਿਮਤ ਦੇ ਲਈ ਆਵਾਜ਼ ਦਿੱਤੀ ਅਸਵਾਰਾ ਲੈ ਆਓ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਂਦਾ ਵਾਰਤਕ ਸ਼ਬਦ ਉੱਥੇ ਪ੍ਰਚਲਿਤ ਨੇ। ਹਜ਼ੂਰ ਨੇ ਕਿਹਾ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ। ਤੇ ਜਦੋਂ ਆਪ ਜੀ ਸੱਚਖੰਡ ਜਾਂਦੇ ਹੋ, ਜਿਹੜਾ ਨਿਸ਼ਾਨ ਸਾਹਿਬ ਜਾਂਦਿਆਂ ਖੱਬੇ ਹੱਥ ਥੱਲੇ ਲੱਗਾ, ਉਸ ਨਿਸ਼ਾਨ ਸਾਹਿਬ ਵਾਲੀ ਥਾਂ ਤੇ ਹਜ਼ੂਰ ਨੇ ਗੁਰਗੱਦੀ ਦਿੱਤੀ ਸੀ, ਉੱਤੇ ਅੰਗੀਠਾ ਹੈ ਤਾਂ ਉਹ ਨਿਸ਼ਾਨ ਸਾਹਿਬ ਲੱਗਾ। ਮੈਂ ਯਤਨ ਕੀਤਾ ਸੀ ਵੀ ਇਹ ਕਿਤੇ ਚੀਜ਼ ਉੱਥੋਂ ਪੜਚੋਲੀ ਜਾਏ। ਉਹਨਾਂ ਕਿਹਾ ਇੱਥੇ, ਹਜ਼ੂਰ ਨੇ ਕਿਹਾ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਤੇ ਨਾਲ ਸ਼ਬਦ ਕਹਿ ਜੋ ਸਿੱਖ ਜਾਣੇਗਾ ਇਸ ਕੀ ਘਾਲ ਥਾਂ ਪਏਗੀ। ਫਿਰ ਨਾਲ ਇੱਕ ਸ਼ਬਦ ਕੀਤਾ, ਉਹ ਮੈਂ ਸ਼ਾਇਦ ਪਰਸੋਂ ਵੀ ਅਰਜ਼ ਕੀਤੀ ਸੀ। ਕਹਿਣ ਲੱਗੇ ਸਿੱਖੋ, ਤੁਸੀਂ ਆਪਣੇ ਪੁੱਤਰ ਪੋਤੇ ਪੜਪੋਤੇ ਇਹ ਚਾਹੁੰਦੇ ਹੋ, ਜੇ ਜ਼ਿੰਦਗੀ ਰੱਬ ਨੇ ਦਿੱਤੀ ਮੈਂ ਪੜਪੋਤਾ ਵੇਖ ਕੇ ਜਾਵਾਂ, ਆਪਣੀ ਪੀੜ੍ਹੀ ਅੱਗੇ ਵੱਧਦੀ ਦੇਖਾਂ। ਕਹਿਣ ਲੱਗੇ ਕੰਮ ਕਰਿਓ, ਜਿਹੜਾ ਪੰਥ ਅਸੀਂ ਸਿਰਜਿਆ ਮਰਨ ਤੋਂ ਪਹਿਲਾਂ ਚਲਾਣੇ ਤੋਂ ਪਹਿਲਾਂ ਆਪਣੀ ਇੱਕ ਪੀੜ੍ਹੀ ਨੂੰ ਗੁਰੂ ਨਾਨਕ ਦੀ ਸਿੱਖੀ ਦੇ ਜਾ। ਉੱਥੇ ਸ਼ਬਦ ਕੀ ਸਨ? ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ, ਸ਼ਬਦ ਦੀ ਖੋਜਣਾ। ਅੱਜ ਜੇ ਸਿੱਖਾਂ ਤੇਰਾ ਪੁੱਤਰ ਅੰਮ੍ਰਿਤ ਦੀ ਦਾਤ ਲੈਂਦਾ ਹੈ, ਚੇਤੇ ਰੱਖੀ ਚੋਜੀ ਪ੍ਰੀਤਮ ਇੰਨੇ ਖੁਸ਼ ਹੋਣਗੇ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਹੋਰ ਵਧਿਆ। ਉੱਥੇ ਫਿਰ ਹਜ਼ੂਰ ਨੇ ਮੱਥਾ ਟੇਕਿਆ ਤੇ ਜਿਹੜੀ ਵਿਲੱਖਣ ਗੱਲ ਸੀ ਉਹ ਇਹ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਗੁਰਗੱਦੀ ਦਿੱਤੀ ਤੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਪ੍ਰਕਾਸ਼ ਕੀਤਾ। ਬਸ ਥੋੜ੍ਹਾ ਜਿਹਾ ਅੰਤਰ, ਇਹ ਅੰਤਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਹਜ਼ੂਰ ਸਿਰਫ ਚੌਰ ਕੀਤੀ, ਤਾਬਿਆਂ ਨਹੀਂ ਬੈਠੇ, ਪ੍ਰਕਾਸ਼ ਵੇਲੇ ਖੁਦ ਨਹੀਂ ਤਾਬਿਆ ਬੈਠੇ। ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਬਿਠਾਇਆ, ਹਾਲਾਂਕਿ ਗੁਰੂ ਪੁੱਤਰ ਬੇਦੀਆਂ ਵਿੱਚੋਂ ਵੀ ਸਨ, ਤੇਣਾ ਵਿੱਚੋਂ ਵੀ, ਭੱਲਿਆਂ ਵਿੱਚੋਂ ਵੀ ਤੇ ਸੋਢੀਆਂ ਵਿੱਚੋਂ ਵੀ, ਗੁਰੂ ਨੇ ਕਿਸੇ ਗੁਰੂ ਪੁੱਤਰ ਨੂੰ ਤਾਬਿਆ ਨਹੀਂ ਬਿਠਾਇਆ। ਇਹਨੂੰ ਤਰਕ ਚ ਨਾ ਲਿਜਾਣਾ, ਇੱਕ ਨੁਕਤਾ ਹੈ। ਕਿਉਂ? ਇਹਦਾ ਮਤਲਬ ਸੀ ਕਿ ਜੇ ਗੁਰੂ ਅਰਜਨ ਦੇਵ ਤਾਬਿਆ ਬੈਠਦੇ ਨੇ ਜੋ ਖਿਆਲ ਉੱਥੇ ਦੱਸਦੇ, ਇਹ ਨਹੀਂ ਕਿ ਮੁਕੰਮਲ ਹੋਣ। ਤੇ ਸਿੱਖਾਂ ਦੇ ਮਨ ਚ ਆਉਣਾ ਸੀ ਕਿ ਜਿਸ ਗ੍ਰੰਥ ਸਾਹਿਬ ਨੂੰ ਤਿਆਰ ਕਰਾਇਆ ਇਹਦੀ ਤਾਬਿਆ ਕੇਵਲ ਗੁਰੂ ਬੈਠ ਸਕਦਾ, ਤੇ ਜੇ ਕੋਈ ਸੰਤਾਨ ਬੈਠਦੀ ਤੇ ਹੋ ਸਕਦਾ ਇਹ ਦਾਅਵੇ ਕਰਨ ਲੱਗ ਪੈਂਦੇ ਕਿ ਗ੍ਰੰਥ ਸਾਹਿਬ ਕੇਵਲ ਗੁਰੂ ਦੇ ਖੂਨ ਸੰਤਾਨ ਕੀ ਪੜ੍ਹ ਸਕਦੀ ਹੈ। ਉਹਨਾਂ ਚੋਣ ਉਹਦੀ ਕੀਤੀ ਜਿਹੜਾ ਹਲ ਵਾਹੁੰਦਾ ਤੇ ਡੰਗਰ ਚਾਰਦਾ, ਜਿਹਦੇ ਅੰਦਰ ਬ੍ਰਹਮ ਗਿਆਨ ਨੇ ਪਹਿਲਾ ਗ੍ਰੰਥੀ ਸਾਹਿਬ ਉਹਨੂੰ ਬਣਾਇਆ। ਆਪ ਹਜ਼ੂਰ ਥੱਲੇ ਬੈਠੇ, ਪਰ ਜਿਸ ਦਿਨ ਨੰਦੇੜ ਗੁਰਗੱਦੀ ਦਿੱਤੀ ਉਸ ਦਿਨ ਮੱਥਾ ਟੇਕਿਆ, ਪਰਿਕਰਮਾ ਕੀਤੀਆਂ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਤਾਬਿਆ ਖੁਦ ਬੈਠੇ, ਹੁਕਮ ਖੁਦ ਲਿਆ। ਸਿੱਖ ਨੇ ਕਿਸੇ ਨੂੰ ਕਿਹਾ ਹੁਕਮ ਲੈ ਲੈ, ਫਿਰ ਉਹ ਦੱਸਦੇ ਸਨ ਜੋ ਸੀਨਾ ਬਸੀਨਾ ਰਵਾਇਤ ਹੈ। ਕਹਿਣ ਲੱਗੇ ਹਜ਼ੂਰ ਤਾਂ ਖੁਦ ਤਾਬਿਆ ਬੈਠੇ ਇਹ ਦੱਸਣ ਲਈ ਕਿ ਦੁਨੀਆਂ ਦੇ ਲੋਕੋ ਕਿ ਪੰਜਵੇਂ ਜਾਮੇ ਪ੍ਰਕਾਸ਼ ਕਰਦਿਆਂ ਜਿਸ ਗੁਰੂ ਦੀ ਤਾਬਿਆ ਸਿੱਖ ਨੂੰ ਬਿਠਾਇਆ ਸੀ ਤੇ ਸਿੱਖਾ ਸੱਚ ਜਾਣੀ, ਅੱਜ ਮੈਂ ਵੀ ਤੇਰੀ ਤਰ੍ਹਾਂ ਉਸ ਗੁਰੂ ਦੀ ਤਾਬਿਆ ਵਿੱਚ ਬੈਠ ਗਿਆ। ਜਿੱਥੇ ਤੂੰ ਬੈਠੇ ਉੱਥੇ ਮੈਂ ਬੈਠਾ ਵਾਂ, ਉੱਥੇ ਫਿਰ ਭਾਵੇਂ ਅਸੀਂ ਅੱਜ ਕੱਲ੍ਹ ਦੋਹਰਾ ਗਿਆਨੀ ਗਿਆਨ ਸਿੰਘ ਦਾ ਪੜ੍ਹਦੇ ਹਾਂ, ਪਰ ਅਸਲ ਵਿੱਚ ਇੱਕ ਪੋਥੀ ਸੀ ਗੋਹਜ ਪੋਥੀ, ਉਹ ਮਿਲਦੀ ਨਹੀਂ। ਉੱਥੇ ਕਹਿੰਦੇ ਨੇ ਹਜ਼ੂਰ ਨੇ ਹੁਕਮ ਲਿਆ ਅਤੇ ਮੈਂ ਖਿਮਾ ਤਾਂ ਮੰਗਣ ਲੱਗਾ ਕਿਉਂਕਿ ਇੱਥੇ ਮੈਂ ਕਥਾ ਕਰਦਿਆਂ ਜਿਹੜਾ ਹੁਕਮ ਦੱਸਿਆ ਸੀ। ਆਮ ਤੌਰ 'ਤੇ ਵਿਦਵਾਨਾਂ ਨੇ ਇਹ ਲਿਖਿਆ ਪਰ ਉੱਥੋਂ ਦੀ ਰਵਾਇਤ ਕਹਿੰਦੀ ਹੁਕਮ ਇਹ ਨਹੀਂ ਸੀ। ਉਹ ਕਹਿੰਦੇ ਨੇ ਹਜ਼ੂਰ ਨੇ ਹੁਕਮ ਲਿਆ ਅਤੇ ਹੁਕਮ ਸੀ ਸੂਹੀ ਮਹੱਲਾ ਪੰਜਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਹ। ਹਜ਼ੂਰ ਨੇ ਗੁਰਗੱਦੀ ਦੇਂਦਿਆਂ ਉਸ ਰਾਤ ਨੂੰ ਪਿਆਨਾ ਕੀਤਾ, ਸਤਿਗੁਰੂ ਸਿੱਖਾਂ 'ਚ ਵਿਰਤਦੇ ਰਹੇ। ਚਾਰ ਕੁ ਦਿਨ ਬਾਅਦ ਲੱਗਦੇ ਨੇ ਸਿੱਖਾਂ 'ਚ ਕੀਰਤਨ ਹੁੰਦਾ ਰਿਹਾ। ਸੱਚੀ ਸਰਕਾਰ ਨੇ 500 ਦਮੜਾ ਆਪਣੇ ਕੋਲੋਂ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ। ਆਖੇ ਉਹਨੇ ਭਾਈ ਸੰਤੋਖ ਸਿੰਘ ਸੀ ਪਹਿਲੇ ਤਖ਼ਤ ਦੇ ਪੁਜਾਰੀ ਜਿਹੜਾ ਸਥਾਨਕ ਹੈ, ਦੇਖ ਕੇ ਕਹਿਣ ਲੱਗੇ ਆਹ 400 ਦਮੜੇ ਦੀ ਰਸਤ ਲਿਆਓ, ਜਿਸ ਦਿਨ ਅਸੀਂ ਚਲਾਣਾ ਕਰਨੇ ਕੋਈ ਵੀ ਚੁੱਲ੍ਹਾ ਘਰ 'ਚ ਨਾ ਤਪੇ, ਹਰ ਇੱਕ ਗਰੀਬ ਗੁਰਬੇ ਨੂੰ ਪੂਰੇ ਨਦੇੜ ਨੂੰ ਗੁਰੂ ਕਾ ਲੰਗਰ ਅਤੁੱਟ ਵਰਤੇ। ਦੂਜਾ 100 ਦਮੜਾ, ਕਹਿਣ ਲੱਗੇ ਇਹਦੀਆਂ ਚੰਦਨ ਦੀ ਲੱਕੜਾਂ ਅਤੇ ਸਮੱਗਰੀ ਲੈ ਆਓ, ਇਹਦੇ ਰਾਹੀਂ ਆਪਾਂ ਪੂਜ ਕਰਾਂਗੇ। ਹੁਣ ਸਿੱਖ ਨੇ 500 ਰੁਪਈਆ ਪਕੜ ਤਾਂ ਲਿਆ, ਇਹ ਸਾਲ ਜਾ ਰਿਹਾ ਕਿਉਂਕਿ ਅਸੀਂ ਪੂਰਾ ਸਾਲ ਮਨਾਇਆ, 500 ਰੁਪਈਆ ਪਕੜਿਆ, ਪਰ ਮਨ 'ਚ ਆਇਆ ਚੋਜੀ ਪ੍ਰੀਤਮ ਇਹ ਕੀ ਖੇਡ, 400 ਦਾ ਲੰਗਰ ਲਾਇਆ, 100 ਦੀਆਂ ਲੱਕੜਾਂ ਦੀਆਂ ਕਨਾਤ ਤਾਣੀ ਗਈ। ਪਰ ਉੱਥੇ ਹਜ਼ੂਰ ਨੇ ਕਿਹਾ ਜਿੰਨੇ ਦਿਨ ਰਹਿ ਸਾਡੇ ਤੋਂ ਬਾਅਦ ਚਿਖਾ ਨਾ ਫੁੱਲਿਓ, ਇਹ ਵੀ ਕਿਹਾ ਇਮਾਰਤਾਂ ਨਾ ਬਣਾਇਓ, ਇਤਿਹਾਸ 'ਚ ਲਿਖੇ ਇਮਾਰਤ ਨਾ ਬਣਾਇਓ ਲੰਗਰ ਲਾਇਓ। ਅਤੇ ਉੱਥੇ ਭਾਈ ਸੰਤੋਖ ਸਿੰਘ ਨੇ ਕਿਹਾ ਮਹਾਰਾਜ ਇੱਥੇ ਕੌਣ, ਕਿੱਥੇ ਆਪਾਂ ਆਏ ਹਾਂ, ਇੰਨੀ ਦੂਰ ਲੰਗਰ ਕਿਵੇਂ ਚੱਲਣਗੇ। ਹਜ਼ੂਰ ਨੇ ਕਿਹਾ ਵਕਤ ਆਵੇਗਾ ਇੱਥੇ ਕਦੀ ਲੰਗਰ ਦਾ ਤੋਟਾ ਨਹੀਂ ਰਹੇਗਾ, 8 ਪਹਿਰ ਲੰਗਰ ਨਿਰੰਤਰ ਚੱਲੇਗਾ। ਅਤੇ ਉਹ ਸੱਚ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਹਜ਼ੂਰ ਨੇ ਜਿਹੜਾ ਸ਼ਬਦ ਅਖੀਰ ਕਿਹਾ ਉਹ ਸ਼ਾਮ ਰਹਿਰਾਜ ਸਾਹਿਬ ਦਾ ਪਾਠ ਸੁਣਿਆ, ਪੂਰੇ ਬਸਤਰ ਸ਼ਸਤਰ ਸਜਾਏ, ਕਲਗੀ ਸਜਾਈ ਅਤੇ ਤੁਰਦਿਆਂ ਸਿੱਖਾਂ ਨੂੰ ਕਿਹਾ ਅਸੀਂ ਅੰਦਰ ਤੁਰੇ ਹਾਂ, ਤੁਸੀਂ ਸਾਰੀ ਸੰਗਤ ਨੇ ਇਹ ਸ਼ਬਦ ਕਹਿ। ਸਾਰੇ ਸਿੱਖਾਂ ਨੇ ਰਾਤ ਕੀਰਤਨ ਵਿੱਚ ਇਹ ਸ਼ਬਦ ਵਾਰ ਵਾਰ ਪੜ੍ਹਨਾ। ਉਹ ਸ਼ਬਦ ਸੀ ਕਿ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਂਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਪ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਣਾ। ਹਜ਼ੂਰ ਜਦੋਂ ਤੁਰੇ ਨੇ ਇਹ ਸ਼ਬਦ ਸਿੱਖ ਪੜ੍ਹਦੇ ਰਹੇ, ਅੱਜ ਨੂੰ ਪੂਰੇ 300 ਸਾਲ ਅੱਜ ਮੁਕੰਮਲ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਡੇ 'ਤੇ ਮਿਹਰ ਕੀਤੀ, ਸਾਨੂੰ ਸਦੀਵ ਕਾਲ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਝੋਲੀ ਵਿੱਚ ਪਾ ਦਿੱਤਾ। ਆਪਣਾ ਦੁੱਖ, ਆਪਣਾ ਸੁੱਖ, ਆਪਣੀ ਗੋਝ ਗੱਲ ਜਿਹੜੀ ਵੀ ਤੇਰੇ ਕੋਲ ਹੋਵੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਕਰ। ਹਜ਼ੂਰ ਇਸੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਸਿਰਫ ਅਖੀਰ 'ਤੇ ਬੇਨਤੀ ਜਿਹੜੀ ਕਰਨੀ, ਅਸੀਂ ਅੱਜ ਹਰ ਇੱਕ ਆਨੰਦ ਮੰਗਣ ਆਏ ਹਾਂ, ਖੁਸ਼ੀ ਮੰਗਣ ਆਏ ਹਾਂ, ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਹ ਹੈ ਇਹਦੀ ਸ਼ੁਰੂਆਤ ਵੀ ਆਨੰਦ ਤੋਂ ਹੁੰਦੀ। ਬਾਂਝ ਦੇ 12 ਮਾਹ 'ਚ ਇੱਕ ਇੱਕ ਤੁਕ ਸਿਰਫ ਤੁਸੀਂ ਲੈ ਲਿਓ, ਮੈਂ ਤੁਖਾਰੀ ਤਾਂ ਨਹੀਂ ਲੈ ਰਿਹਾ ਕਿਉਂਕਿ ਮਾਂ 'ਚ ਰਾਗ ਦੇ 12 ਮਾਹ ਦੀ ਇੱਕ ਇੱਕ ਤੁਕ ਸਭ ਨੂੰ ਚੇਤੀ ਹੁੰਦੀ। ਹਜ਼ੂਰ ਨੇ ਕਿਹਾ ਪਹਿਲੀ ਗੱਲ ਸਾਲ ਚੜ੍ਹਨ ਗਈ, ਜੇ ਤੂੰ ਇਹ ਮੰਨੇ ਅੱਜ ਇੱਕ ਬੀਤੇ ਸਾਲ ਦੀ ਅਰਦਾਸ ਕਰ, ਸਾਰੇ ਕਰਮ ਮੇਰੇ ਸਨ ਵਿਛੋੜੇ ਦੇ ਅਤੇ ਅੱਜ ਮੇਰ ਕਰ ਇਸ ਸਾਲ ਆਪਣੀ ਕਿਰਪਾ ਵਰਤਾ ਦੇ। ਦੂਸਰੀ ਗੱਲ ਕਿ ਮੇਰੇ 'ਤੇ ਅੱਜ ਮੇਰ ਕਰ, ਮੈਂ ਇਸ ਘਰ ਨੂੰ ਛੱਡ ਕੇ ਤੇਰੇ ਘਰ ਤੱਕ ਜਾਣਾ ਚਾਹੁੰਦਾ, ਪਰ ਤੇਰਾ ਘਰ ਤਾਂ ਲੱਭਣਾ ਜੇ ਤੇਰਾ ਨਾਮ ਪੱਲੇ ਹੋਵੇਗਾ। ਪਹਿਲਾਂ ਮੈਨੂੰ ਆਪਣਾ ਨਾਮ ਦੇ ਦੇ ਤੇ ਮਿਹਰ ਕਰੀ ਇਸ ਸਾਲ ਵਿੱਚ ਆਪਣਾ ਧਾਮ ਵੀ ਦੇ ਦੇ। ਗੁਰੂ ਜੀ ਦੇ ਬਚਨ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਵਿਛੜੇ ਹੈ ਸਾਲ ਮਿਲਾ ਲੈ। ਤੇ ਮੈਂ ਅਰਜ਼ ਕਰਾਂਗਾ ਭਾਈ ਸਾਹਿਬ ਬੈਠਿਆ ਪ੍ਰਬੰਧਕ ਵੀਰ ਅਕਾਲ ਤਖਤ ਸਾਹਿਬ ਉੱਤੇ ਇਹ ਚੇਤ ਦਾ ਮਹੀਨਾ ਭਰਵੇਂ ਸਮਾਗਮ 'ਚ ਮਨਾਇਆ ਜਾਂਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ। ਅੱਜ ਸੱਜਣ ਕਹਿ ਰਹੇ ਸਨ ਕਿ ਚੀਨੇ ਆਪਣਾ ਸਾਲ ਮਨਾਉਂਦੇ ਹੋ, ਆਪਾਂ ਦੇਖੋ ਆਪਣੀ ਸੰਤਾਨ ਨੂੰ ਆਪਣੀ ਪੀੜ੍ਹੀ ਨੂੰ ਦੱਸੀਏ, ਭਾਵੇਂ 2-4 ਘੰਟੇ ਦਾ ਸਮਾਗਮ ਹੋਵੇ, ਗੱਲ ਤਾਂ ਸ਼ੁਰੂ ਹੋਵੇ। ਇੰਨਾ ਇਕੱਠ ਉਦਣ ਕੋ ਵੇਖਣ, ਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੀ, ਮੈਂ ਇਹ ਨਹੀਂ ਤਰਕ ਕਰਦਾ, ਏਡਾ ਵੱਡਾ ਸਾਕਾ ਇੰਨਾ ਇਕੱਠ ਉਦਣ ਨਹੀਂ ਸੀ। ਅਸੀਂ ਗੁਰਮਤ ਦੀਆਂ ਰੋ ਰੀਤਾਂ ਨੂੰ ਜ਼ਰੂਰ ਧਾਰਨ ਕਰੀਏ। ਹਜ਼ੂਰ ਨੇ ਕਿਹਾ ਦੋ ਚੀਜ਼ਾਂ ਚ ਮੰਗੀ, ਇੱਕ ਮੰਗ ਕਿ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ, ਐਸਾ ਨਾਮ ਬਖਸ਼ ਦੇ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ਼ਕਾ ਨਿਰਚਲ ਧਾਮ। ਅੱਜ ਖੁਸ਼ੀ ਮੰਗਣ ਆਏ ਹਾਂ। ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਹਾ, ਕਹਿਣ ਲੱਗੇ ਖੁਸ਼ੀ ਮਿਲ ਸਕਦੀ ਹੈ, ਆਨੰਦ ਮਿਲ ਸਕਦਾ ਹੈ, ਪਹਿਲੇ ਮਹੀਨੇ ਜੇ ਦੋ ਗੱਲਾਂ ਮੇਰੀਆਂ ਤੇ ਅਮਲ ਕਰ ਲਏ, 12ਵੇਂ ਮਹੀਨੇ ਇਹਨਾਂ ਦੋ ਗੱਲਾਂ ਨਾਲ ਤੈਨੂੰ ਫਲ ਲੱਗ ਜਾਏਗਾ। ਉਹ ਕਿਹੜੀਆਂ? ਚੇਤ ਸ਼ੁਰੂ ਹੋਇਆ, ਕਹਿਣ ਲੱਗੇ ਚੇਤ ਗੋਬਿੰਦ ਆਰਾਧਿਆ, ਕੀ ਮਿਲੇਗਾ? ਖੁਸ਼ੀ ਮੰਗਣ ਆਇਆ ਨਾ। ਕਹਿਣ ਲੱਗੇ ਆਹ ਖੁਸ਼ੀ ਤਾਂ ਹੋ ਸਕਦਾ ਜੋਬ ਮਿਲੇਗੀ, ਤੇਰਾ ਕੰਮ ਚੱਲ ਪਏਗਾ ਜੇ ਇਸ ਮਹੀਨੇ ਇਸ ਸਾਲ ਤੂੰ ਗੁਰੂ ਗੁਰੂ ਜਪੇ ਤੇ ਤੈਨੂੰ ਅੰਦਰ ਦਾ ਖੇੜਾ ਮਿਲੇਗਾ। ਚੇਤ ਗੋਬਿੰਦ ਆਰਾਧਿਆ ਹੋਵੇ, ਇੱਥੇ ਹੋਇਆ ਨੀ, ਖੋਵੇ ਆਉਣ ਵਾਲੇ ਸਾਲ ਚ ਹੋਵੇਗਾ, ਖੋਵੇ ਆਨੰਦ ਘਣਾ। ਤੇ ਮਹਾਰਾਜ ਕਿਵੇਂ ਗਾਈਏ? ਕਹਿਣ ਲੱਗੇ ਜੇ ਕੱਲਿਆਂ ਗੱਲ ਨੀ ਬਣਦੀ ਤੇ ਗੁਰਮੁਖਾਂ ਦੀ ਸੰਗਤ ਕਰ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਤੁਕ ਵੱਲ ਧਿਆਨ ਦਿਆ ਜੇ ਕਿ ਇੱਕ ਆਨੰਦ ਹੋਵੇ ਤੇ ਦੂਜਾ ਸੰਤ ਜਨਾ ਨਾਲ ਮਿਲ ਕੇ ਭਣਾ ਬੋਲ। ਵੈਸਾਖ ਆਇਆ, ਗੁਰੂ ਨੇ ਕਿਹਾ, ਹਜ਼ੂਰ ਨੇ ਕਿਹਾ ਕਿ ਉਹ ਬੰਦਿਆ ਤੂੰ ਤੜਫੀ ਕਿਉਂ ਜਾਂਦਾ? ਕਹਿਣ ਲੱਗਾ ਪਤਾ ਨਹੀਂ। ਕਹਿਣ ਲੱਗੇ ਲੁੜਛ ਨਾ ਤਾਂ ਏ, ਦੁਨੀਆਂ ਦੀ ਖਾਤਰ ਜਿੰਨਾ ਰੋਣਾ ਹੈ ਕਦੀ ਪਰਮਾਤਮਾ ਦੀ ਖਾਤਰ ਵਿਚਾਰ ਅਥਰੂ ਸੱਟ। ਵੈਸਾਖ ਧੀਰਨ ਕੋ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਨਾਸ਼ੀ ਓ ਪਲਚ ਪਲਚ ਸਗਲੀ ਮੂਲੀ ਝੂਠੈ ਧੰਦੈ ਹੋ। ਅੱਗੇ ਆਇਆ ਜੇਠ, ਜੇਠ ਦਾ ਮਹੀਨਾ ਸੀ, ਵੱਡਾ ਦਿਨ ਵੱਡਾ ਸੀ। ਤੇ ਦੇਖੋ ਇਹ ਦਿਨ ਸਾਨੂੰ ਚੇਤੇ ਰਹਿਣਗੇ ਜੇ ਆਪਾਂ ਜੁੜਾਂਗੇ ਗੁਰੂ ਗ੍ਰੰਥ ਸਾਹਿਬ ਨਾਲ। ਜੇਠ ਆਇਆ, ਕਹਿਣ ਲੱਗੇ ਇਕੱਲੇ ਦਿਨ ਵੱਡੇ ਨਹੀਂ, ਰੱਬ ਵਰਗਾ ਵੱਡਾ ਕੋਈ ਨਹੀਂ। ਜੇ ਜੇਠ ਨਾਲ ਜੁੜ ਗਏ ਹੋ ਸੱਚ ਜਾਣੀ ਰੱਬ ਤੈਨੂੰ ਕਦੀ ਜਮਦੂਤਾਂ ਨੇੜੇ ਵੀ ਨਹੀਂ ਜਾਂਦੇ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਹਰ ਸਾਵਣ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਹਾੜ ਬੜਾ ਤਪਦਾ ਸੀ, ਗੁਰੂ ਅਰਜੁਨ ਦੇਵ ਜੀ ਨੂੰ ਪਤਾ ਮੈਨੂੰ ਤਪਦੇ ਹੋਏ ਹਾੜ ਵਿੱਚ ਜੇਠ ਵਿੱਚ ਤਵੀ ਤੇ ਬੈਠਣਾ ਪੈਣਾ। ਪਹਿਲੀ ਕਹਿ ਗਏ, ਕਹਿਣ ਲੱਗੇ ਤਪਦਾ ਬੜਾ ਪਰ ਉਹਨਾਂ ਲਈ ਜਿਨ੍ਹਾਂ ਨੂੰ ਰੱਬ ਭੁੱਲ ਜਾਏ, ਪ੍ਰਭੂ ਭੁੱਲ ਜਾਏ। ਆਸਾਣ ਤਪੰਦਾ ਤਿਸ ਲੱਗਾ ਹਰ ਨਾ ਨਾ ਜਿਨ੍ਹਾਂ ਪਾਸ, ਜਗਜੀਵਨ ਪੁਰਖ ਤਿਆਗ ਕਹਿ ਮਨ ਸੰਧੀ ਆਸ, ਜਿਹੜੇ ਪਰਮਾਤਮਾ ਨੂੰ ਛੱਡ ਕੇ ਬੰਦਿਆਂ ਦੇ ਹਾਲਾਤ ਵੱਲ ਦੇਖਦੇ ਨੇ, ਸੱਚ ਜਾਣੀ ਹਾੜ ਚ ਤਪਦੇ। ਸੌਣ ਆਇਆ, ਬੜਾ ਵਰਸਿਆ, ਹਰਿਆਵਲ ਆ ਗਈ, ਬੂੰਦਾਂ ਡਿੱਗਣ ਲੱਗੀਆਂ। ਕਹਿਣ ਲੱਗੇ ਜਿਵੇਂ ਬੱਦਲ ਵਰਸਦਾ ਪਿਆ, ਅਰਦਾਸ ਕਰ ਕਿਤੇ ਗੁਰੂ ਬੱਦਲ ਬਣ ਕੇ ਵਰਸੇ, ਤੇਰੇ ਮੂੰਹ ਚ ਅੰਮ੍ਰਿਤ ਬੂੰਦ ਪੈ ਲੈ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਰਚਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਉੜਾਵਿਆ ਦਿਸਣ ਸਭੈ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਭਾਤੋਂ ਆਇਆ, ਬੜਾ ਭਰਮ ਪਾਉਂਦਾ ਸੀ ਪੰਜਾਬ 'ਚ, ਕਦੀ ਬੱਦਲ ਆ ਜਾਣਾ, ਕਣੀਆਂ ਪੈਣੀਆਂ, ਕਦੀ ਧੁੱਪ ਤ੍ਰਾਟਕਾ ਲੱਗਣਾ। ਕਹਿਣ ਲੱਗੇ ਜਿੰਨੀ ਆ ਧੁੱਪ ਸਾੜਦੀ ਏ, ਇੰਨਾ ਦੂਜਾ ਭਾਵ ਸਾੜਦਾ। ਭਾਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਖੇਤ, ਅੱਸੂ ਦੀ ਰੁੱਤ ਚੰਗੀ ਆਈ। ਹਜ਼ੂਰ ਨੇ ਕਿਹਾ ਅੱਜ ਜ਼ਿਮੀਂਦਾਰ ਵੀ ਖੁਸ਼ ਹੈ ਕਿਉਂਕਿ ਫਸਲ ਗੱਭੇ 'ਚ ਆ ਗਈ। ਕਹਿਣ ਲੱਗੇ ਜਿੰਨਾ ਫਸਲ ਨੂੰ ਵੇਖ ਕੇ ਚਾਹ 'ਚ, ਇਹਨਾਂ ਰੱਬ ਨੂੰ ਪਾਉਣ ਲਈ ਕਿਤੇ ਤੇਰੇ ਅੰਦਰ ਚਾਹ ਆ ਜਾਏ। ਅਸੂ ਪ੍ਰੇਮ ਉਮਾੜਾ ਕਿਉਂ ਮਿਲ ਗਿਆ ਖਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਹੀ। ਕੱਤੇ ਆਇਆ, ਗੱਤੇ ਦੇ ਮਹੀਨੇ ਨੂੰ ਬੜਾ ਉੱਤੇ ਬ੍ਰਾਹਮਣੀ ਰੀਤ ਕਹਿੰਦੀ ਹੈ ਵੀ ਬੜਾ ਖਤਰਨਾਕ ਹੈ। ਹਜ਼ੂਰ ਨੇ ਕਿਹਾ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮੰਗਰ ਆਇਆ ਕਹਿਣ ਲੱਗੇ ਥੋੜੀ ਥੋੜੀ ਠੰਡ ਸ਼ੁਰੂ ਹੋ ਗਈ, ਮੰਗਰ ਮਾਏ ਸੁਹੰਦੀਆਂ ਔਰ ਪਿਰਸੰਗ ਬੈਠੜੀਆਂ, ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਪੋ ਆਇਆ ਕੱਕਰ ਚੜ੍ਹ ਕੇ ਧੁੰਦਾਂ ਪੈ ਗਈਆਂ, ਕੱਕਰ ਨਾਲ ਲੋਕ ਠਰਨ ਲੱਗੇ, ਬਨਸਪਤੀ ਦਾ ਰਸ ਉੱਕਣ ਲੱਗਾ। ਗੁਰੂ ਨੇ ਕਿਹਾ ਮੇਰੇ ਘਰ ਵਿੱਚ ਖਾਣ ਵੀ ਵਾਪਰੇਗਾ ਤੇ ਪੋ ਵੀ ਵਾਪਰੇਗਾ। ਖਾਣ ਵਿੱਚ ਗੁਰੂ ਅਰਜੁਨ ਦੇਵ ਜੀ ਨੂੰ ਤਵੀ ਤੱਤੀ ਨਹੀਂ ਲੱਗੀ, ਤੇ ਚੇਤੇ ਰੱਖਿਓ ਪੋਹ ਦੇ ਤੁਖਾਰ ਵਿੱਚ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੱਕਰ ਨੇ ਕੁਝ ਨਹੀਂ ਕਿਹਾ। ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹ। ਸੰਖੇਪ ਜਿਹਾ ਤੁਰਾ ਮਾਘ ਆਇਆ, ਲੋਕ ਦੌੜ ਪਏ ਤੀਰਥਾਂ ਵੱਲ, ਕੋਈ ਗੰਗਾ ਵਿੱਚ, ਕੋਈ ਯਮੁਨਾ ਵਿੱਚ, ਕੋਈ ਸਰਸਵਤੀ ਵਿੱਚ, ਕੋਈ ਦਰਿਆਵਾਂ ਵਿੱਚ। ਗੁਰੂ ਨੇ ਕਿਹਾ ਸਿੱਖਾਂ ਗੱਲ ਸੁਣ, ਮਾਘ ਦੇ ਮਹੀਨੇ ਬਾਹਰ ਦਾ ਤੀਰਥ ਛੱਡ, ਬਾਣੀ ਨਾਲ ਜੁੜ, ਤੇਰਾ ਅੰਦਰ ਹੀ ਤੀਰਥ ਬਣ ਜਾਣਾ। ਮਾਘ ਮੱਜਣ ਸਨ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ ਪੁਣ। 11 ਮਹੀਨੇ ਲੰਘ ਗਏ, ਇਹ ਕਾਮ ਰਚਨਾ ਨਹੀਂ, ਜਿਹੜੀ ਸ਼ੁਰੂਆਤ ਚੇਤ ਵਿੱਚ ਹੋਈ ਉਹਨੂੰ ਫੱਗਣ 'ਚ ਭਾਗ ਲੱਗ ਗਿਆ। ਚੇਤ ਦੀਆਂ ਪਹਿਲੀਆਂ ਦੋ ਤੁਕਾਂ ਤੇ ਫੱਗਣ ਦੀਆਂ ਦੋ ਤੁਕਾਂ ਕਦੀ ਪੜ੍ਹੋ। ਚੇਤ ਵਿੱਚ ਕਿਹਾ ਸੀ ਹੋਵੇ ਆਨੰਦ ਘਣਾ, ਚੇਤ ਵਿੱਚ ਕਿਹਾ ਸੀ ਸੰਤ ਜਨਾ ਮਿਲ ਪਾਈਐ, ਤੇ ਜਦੋਂ ਫੱਗਣ ਵਿੱਚ ਕਿਰਪਾ ਵਾਪਰ ਗਈ ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿ ਆਏ, ਕਿਵੇਂ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਭਾਈ ਉਸ ਆਨੰਦ ਦੀ ਪ੍ਰਾਪਤੀ ਵੱਲ ਤੁਰੀਏ ਜਿਹੜਾ ਆਨੰਦ ਹਜ਼ੂਰ ਨੇ 12 ਮਾਹ 'ਚ ਮੰਗਿਆ। 12 ਮਾਹ ਮੁਕੰਮਲ ਹੋਇਆ, ਅਖੀਰਲਾ ਪਦਾਂ ਆਖਿਓ ਨੇ ਮਹੀਨੇ ਦਿਨ ਤੇ ਵਾਰ ਮਨਾਉਣ ਵਾਲਿਆ ਬੰਦਿਆ ਚੇਤੇ ਰੱਖ ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ ਹਰ ਗੁਰਪੁਰਾ ਆਰਾਧਿਆ ਦਰ ਗਏ ਸੱਚ ਖੰਡ। ਮੇਰੀ ਸਿਰਫ ਅੱਜ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ, ਪ੍ਰਚਾਰਕ ਹੋਣ ਦੇ ਨਾਤੇ ਜਦੋਂ ਬੋਲਦੇ ਹਾਂ ਕੋਈ ਜ਼ਰੂਰੀ ਨਹੀਂ ਹਰ ਬੰਦੇ ਦੇ ਅੰਦਰ ਨੂੰ ਸਾਡੇ ਵਿਚਾਰ ਪਾਉਣ, ਹਰ ਬੰਦੇ ਦੇ ਵਿਚਾਰਾਂ ਦਾ ਫੈਸਲਾ ਕਰਨ ਦਾ ਆਪੋ ਆਪਣਾ ਸੁਭਾਅ ਹੈ, ਪਰ ਕਦੀ ਦੇਖੀਏ ਕਿੰਨੇ ਸਾਲ ਲੰਘ ਗਏ ਮੇਰੇ ਸਮੇਤ। ਉਮਰ ਢਲ ਗਈ, ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਕਿ ਇੰਨੇ ਸਾਲ ਲੰਘਦੇ, ਮਨ ਵੀ ਕਾਲੇ ਤੋਂ ਚਿੱਟਾ ਹੋਇਆ। ਜੇ ਨਹੀਂ ਤੇ ਫਿਰ ਉਰਦੂ ਦੇ ਇੱਕ ਵਿਦਵਾਨ ਨੇ ਕਿਹਾ ਸੀ ਕੁਛ ਰੋਤੇ ਮੈਂ ਕੱਟ ਗਈ, ਕੁਛ ਆਹੂ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਇਸ ਉਮਰ ਨੂੰ ਇਹਨਾਂ ਸਵਾਸਾਂ ਨੂੰ ਸਫਲ ਕਰੀਏ ਬੰਦਗੀ ਦੇ ਨਾਲ, ਸਿਮਰਨ ਦੇ ਨਾਲ, ਤੇ ਜਿਹੜੀ ਆਰੰਭ 'ਚ ਅਰਜ਼ ਕੀਤੀ ਸੀ ਬੰਦਗੀ ਦਾ ਇੱਕ ਨਿਮਕ ਜੀਣਾ, ਤੇ ਬੰਦਗੀ ਤੋਂ ਬਿਨਾਂ ਕਰੋੜਾਂ ਸਾਲ ਜੀਣਾ, ਕਰੋੜਾਂ ਸਾਲਾਂ ਦੀ ਕੋਈ ਕੀਮਤ ਨਹੀਂ, ਇੱਕ ਨਿਮਕ ਦੀ ਕੀਮਤ ਹੈ। ਉਹ ਇੱਕ ਨਿਮਕ ਐਸਾ ਜਿਹੜਾ ਇੱਕ ਚਿੱਤ ਜਾਂ ਇੱਕ ਛਿਣ ਧਿਆਇਓ ਕਾਲ ਫਾਂਸ ਕੇ ਬੀਜ ਨਾ ਆਇਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਅਸੀਂ ਵਰਤਮਾਨ ਨੂੰ ਸਾਂਭੀਏ। ਵਰਤਮਾਨ ਜਿਹਨੇ ਸਾਂਭ ਲਿਆ ਉਹਦਾ ਭਵਿੱਖ ਅਤੇ ਉਹਦਾ ਭੂਤ ਵੀ, ਭੂਤਕਾਲ ਵੀ ਚੰਗਾ ਬਣ ਜਾਏਗਾ। ਪਰ ਅਫਸੋਸ ਰਹਿੰਦੇ ਵਰਤਮਾਨ ਵਿੱਚ ਤੇ ਸੁਰਤ ਜਾਂ ਬੀਤੇ ਤੇ ਵੀ ਅਤੇ ਜਾਂ ਆਉਣ ਵਾਲੇ ਤੋਂ ਡਰੀ ਜਾਂਦੀ। ਸਵੇਰੇ ਵੀ ਮੈਂ ਕਥਾ 'ਚ ਇੱਕ ਬੇਨਤੀ ਕੀਤੀ ਸੀ, ਇੱਕ ਸਿਮਰਤੀ ਅਤੇ ਦੂਜੀ ਕਲਪਨਾ, ਮੈਂ ਦੁਹਰਾ ਦਿਆਂ। ਇਹ ਦੋ ਚੀਜ਼ਾਂ ਤਾਂ ਸਮਾਂ ਬਰਬਾਦ ਪਈਆਂ ਕਰਦੀਆਂ ਨੇ। ਸਿਮਰਤੀ ਦਾ ਅਰਥ ਹੈ ਜਦੋਂ ਸਿਮਰਨ ਕਰਦੇ ਹਾਂ ਬੀਤੀਆਂ ਯਾਦਾਂ ਨਹੀਂ ਟਿਕਣ ਦਿੰਦੀਆਂ, ਅਤੇ ਕਲਪਨਾ ਦਾ ਅਰਥ ਹੈ ਜੇ ਬੀਤੀਆਂ ਨਾ ਆਉਣ ਅਤੇ ਆਉਣ ਵਾਲੇ ਆਪਾਂ ਖੁਦ ਹੀ ਮਿਥੀ ਜਾਂਦੇ ਹਾਂ ਅਤੇ ਕਲਪੀ ਜਾਂਦੇ ਹਾਂ। ਇਹ ਗੱਲ ਮੈਂ ਦੁਹਰਾ ਰਿਹਾ। ਗੁਰੂ ਜੀ ਨੇ ਸੁਲਤਾਨਪੁਰ ਕਹੀ ਸੀ, ਕਾਜ਼ੀ ਨੂੰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਤੇਰੀ ਸਿਮਰਤੀ ਤੈਨੂੰ ਨਹੀਂ ਟਿਕਣ ਦਿੰਦੀ, ਅਤੇ ਨਵਾਬ ਨੂੰ ਕਿਹਾ ਸੀ ਤੇਰੀ ਕਲਪਨਾ ਤੈਨੂੰ ਨਹੀਂ ਟਿਕਣ ਦਿੰਦੀ। ਉਹ ਕਿਉਂ ਕਿਹਾ? ਸਾਖੀ ਅਸੀਂ ਬੜੀ ਛੇਤੀ ਪੜ੍ਹ ਦਿੰਦੇ ਹਾਂ। ਕਹਿਣ ਲੱਗੇ ਕਾਜ਼ੀ ਤੇਰੀ ਸਿਮਰਤੀ ਵਿੱਚ ਤੇਰੀ ਘੋੜੀ ਤੇ ਵਛੇਰੀ ਏ, ਕਿ ਜਿਸ ਘੋੜੀ ਨੇ ਵਛੇਰੀ ਨੂੰ ਜਨਮ ਕੁਝ ਸਮਾਂ ਪਹਿਲਾਂ ਦਿੱਤਾ, ਤੇਰੀ ਬੀਤੀ ਕੋਈ ਸਿਮਰਤੀ ਨਹੀਂ ਟਿਕਣ ਦਿੰਦੀ। ਕਹਿਣ ਲੱਗੇ ਨਵਾਬ ਤੇਰੀ ਕਲਪਨਾ ਕਾਬਲ ਤਾਂ ਤੂੰ ਵਿਆਹ ਨਹੀਂ, ਪਰ ਘੋੜੇ ਕੋ ਖਰੀਦੀ ਜਾਂਦਾ। ਬਸ ਅੱਜ ਦੋ ਚੀਜ਼ਾਂ ਨੇ, ਜਿਹੜੀਆਂ ਟਿਕਣ ਨਹੀਂ ਦਿੰਦੀਆਂ। ਭਾਈ ਗੁਰਸਿੱਖੋ, ਸਮੇਂ ਦੀ ਕਦਰ ਕਰੀਏ। ਸਮਾਂ ਇੱਕ ਉਹ ਹੈ ਜਿਹੜਾ ਇਹਦੀ ਕਦਰ ਨਹੀਂ ਕਰਦਾ, ਫਿਰ ਇਹੋ ਜਿਹਾ ਪਲਸੇਟਾ ਮਾਰਦਾ ਬੰਦਾ ਤਰਲੇ ਲਈ ਜਾਂਦਾ, ਵਾਪਸ ਕਦੀ ਨਹੀਂ ਆਉਂਦਾ। ਤਾਂ ਹੀ ਤਾਂ ਹਜ਼ੂਰ ਨੇ ਅਖੀਰ 'ਤੇ ਸਮਾਪਤੀ ਕਰਾਂ, ਰਾਤ ਤੋਂ ਗੱਲ ਸ਼ੁਰੂ ਕੀਤੀ ਸੀ, ਚਾਰ ਪੈਰ ਰਾਤ ਹੈ ਜ਼ਿੰਦਗੀ, ਅਤੇ ਗੁਰੂ ਨੇ ਕਿਹਾ ਆਹ ਦਿਨ ਅਤੇ ਰਾਤ ਦੀ ਗੱਲ ਰੱਬ ਨੇ ਪੁੱਛਣੀ ਹੈ ਕਿ ਚਾਰ ਗਵਾਇਆ ਖੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਉਹ ਕੰਮ ਇਹ ਜੇ ਕਿ ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਉਹ ਕੰਮ ਇਹ ਜੇ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ ਬੰਦਗੀ ਕਰ ਸਕੀਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਸਤਿਗੁਰੂ ਕਿਰਪਾ ਕਰੇ। ਅਰਦਾਸ ਹੈ ਜੇ ਰੱਬ ਆ ਸਾਲ ਜ਼ਿੰਦਗੀ ਦੇ ਅਤੇ ਸਾਰਿਆਂ ਨੂੰ ਬੰਦਗੀ ਦੀ ਦਾਤ ਦੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।